கவன் கொடுக்கை ਸ਼ਬਦ
ਇਹ ਵਾਰੇ
नहीं लही है, अपना के नहीं लही, कवन कवन गुण गावा अपने साहेब दे, कवन कवन गुण गावा अपने साहेब दे,
कवन गुण गावा अपने साहेब
दे, रज के
कवन गुण गावा अपने साहेब दे,
कवन कवन गुण बड़ो कवन कवन गुण गावा अपने साहेब दे, कवन कवन गुण गावा अपने साहेब दे,
कवन गुण गावा
अपने साहेब दे, कवन कवन गुण शिवता करिए
बाबा
की शिवता, ओम की शिवता करिए की शिवता करिए,
की शिवता करिए की शिवता करिए, की शिवता करिए की शिवता करिए,
थोड़ा अगे अगे नू आ जाओ, पिछे संगत होर बैठ सकती है, थोड़ा थोड़ा हो जाओ अगे,
की सिमता करिए, की सिमता करिए,
की सिमता ਆਪਣੇ ਸਾਹਿਬ ਦੀਆਂ
ਕੀ ਸਿਫਤਾਂ ਕਰੀਏ ਆਪਣੇ
ਕੀ ਸਿਫਤਾਂ ਕਰੀਏ ਸਵਾਉ ਪਿਆਰਿਓ ਕਾਫੀ ਸਮੇਂ ਤੋਂ ਰਲ ਮਿਲ ਕੇ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਤੇ ਥੋੜਾ ਜਿਹਾ ਸਮਾਂ ਬਾਕੀ ਰਹਿੰਦਾ, ਆਪਾਂ ਰਲ ਕੇ ਵਿਚਾਰ ਕਰੀਏ। ਸੰਗਤ ਕਾਫੀ ਆ ਰਹੀ ਹੈ ਤੇ ਪ੍ਰਸ਼ਾਦੇ ਲੰਗਰ ਵਿੱਚ ਪਕਾਉਣ ਵਾਸਤੇ ਬੀਬੀਆਂ ਦੀ ਲੋੜ ਹੈ। 15-20 ਭੈਣਾਂ ਪਿਛਲੇ ਪਾਸਿਓਂ ਉੱਠ ਕੇ ਲੰਗਰ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਨ ਵਾਸਤੇ ਚਲੀਆਂ ਜਾਣ। 15-20 ਬੀਬੀਆਂ ਬਹੁਤ ਹੈ, ਬਾਕੀ ਸੰਗਤ ਬੈਠੀ ਰਹੇ। ਹਾਂਜੀ, ਇੱਧਰ ਧਿਆਨ ਰੱਖਿਓ, ਹਾਜ਼ਰ ਵੀ ਰਹੋ। ਅੱਜ ਮੇਰਾ ਖਿਆਲ ਹੈ ਕੋਈ ਫੰਕਸ਼ਨ ਹੋਏਗਾ ਇਸ ਪਾਸੇ, ਕਿਉਂਕਿ ਮੇਰੇ ਉੱਥੇ ਕੋਠੀ ਵਿੱਚ ਕੈਮਰੇ ਲੱਗੇ ਹੋਏ ਹੈ, ਉਹਦੇ ਵਿੱਚ ਮੈਨੂੰ ਸਾਰੀ ਪਤਾ ਲੱਗਦਾ ਰਹਿੰਦਾ ਸੰਗਤ ਬਾਹਰ ਕਿੱਥੇ ਕਿੱਥੇ ਕੌਣ ਕੌਣ ਹੈ। ਅਤੇ ਮੈਂ ਵੇਖਦਾ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਤਾਂ ਇਹ ਕਹਿ ਲਓ ਵੀ 10% ਆਉਂਦੇ ਆ ਮੱਥਾ ਟੇਕਣ, 90% ਤਾਂ ਸਿੱਧੇ ਲੰਗਰ 'ਚ, ਲੰਗਰ 'ਚੋਂ ਸਿੱਧੇ ਗੱਡੀ 'ਚ। ਉਹਨਾਂ ਨੇ ਦਰਬਾਰ ਸਾਹਿਬ ਮੱਥਾ ਕਈਆਂ ਨੇ ਨਹੀਂ ਟੇਕਿਆ, ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈ, ਮੱਥਾ ਟੇਕਣਾ ਨਾ ਟੇਕਣਾ ਉਹਨਾਂ ਦੀ ਮਰਜ਼ੀ ਹੈ, ਪਰ ਜੇ ਲੰਗਰ 'ਚ ਬਹਿ ਗਏ ਅਤੇ ਪ੍ਰਸ਼ਾਦਾ ਲੰਗਰ ਵਿੱਚ ਮਿਲੇ, ਇਹ ਸਾਡਾ ਫਰਜ਼ ਹੈ। ਸੋ ਅੱਜ ਮੈਂ ਵੇਖ ਰਿਹਾ ਸੀ ਸ਼ਾਇਦ 5-7 ਹਜ਼ਾਰ ਸੰਗਤ ਸਵੇਰ ਦੀ ਜਿਹੜੇ ਕਿ ਆ ਰਹੇ ਸੀ, ਕੋਈ ਪ੍ਰੋਗਰਾਮ ਹੋਏਗਾ ਮੈਨੂੰ ਇਸ ਗੱਲ ਦਾ ਨਹੀਂ ਪਤਾ, ਚਲੋ ਕੋਈ ਦੂਰੋਂ ਆਉਂਦਾ ਹੈ। ਹੁਣ ਜੇ ਢਾਬਿਆਂ ਅਤੇ ਹੋਟਲਾਂ 'ਤੇ ਪ੍ਰਸ਼ਾਦਾ ਛਕੀਏ ਉਹਦੀ ਗੱਲ ਕੁਛ ਹੋਰ ਹੈ, ਘੱਟ ਤੋਂ ਘੱਟ ਵੀ 50-100 ਰੁਪਈਆ ਸਾਡਾ ਖਰਚ ਹੋ ਜਾਂਦਾ ਹੈ। ਗੁਰੂ ਕੇ ਲੰਗਰ ਵਿੱਚ ਬੈਠ ਕੇ ਛਕੀਏ ਚਲੋ ਠੀਕ ਰਹਿੰਦਾ, ਬਾਕੀ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਘਰ ਵਰਗਾ ਹੁੰਦਾ ਹੈ ਕਈ ਜਗ੍ਹਾ ਤੇ। ਚਲੋ ਸਾਰੇ ਢਾਬਿਆਂ ਦੀ ਗੱਲ ਨਾ ਕਰੀਏ, ਪਰ ਪਤਾ ਨਹੀਂ ਕੀ ਕੀ ਕੁਛ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ। ਸੋ ਆਓ ਥੋੜਾ ਜਿਹਾ ਚਿਰ ਆਪਾਂ ਇਕਾਗਰ ਚਿੱਤ ਹੋ ਕੇ ਬੈਠੀਏ। ਮੈਨੂੰ ਖੁਸ਼ੀ ਹੋਈ ਜਦੋਂ ਮੈਂ ਕਿਹਾ ਨਾ ਵੀ ਪ੍ਰਸ਼ਾਦਿਆਂ ਲਈ ਬੀਬੀਆਂ ਦੀ ਲੋੜ ਹੈ, ਤੇ ਫਟਾਫਟ 15-20 ਭੈਣਾਂ ਉੱਠ ਕੇ ਚਲੀਆਂ ਗਈਆਂ ਸੀ। ਇੱਦਾਂ ਚਾਹੀਦਾ, ਸਾਡੇ ਪ੍ਰਧਾਨਗੀ ਹਰ ਕੋਈ ਕਰਨਾ ਚਾਹੁੰਦਾ, ਦਿਸਣਾ ਹਰ ਕੋਈ ਚਾਹੁੰਦਾ, ਕਰਨਾ ਕੋਈ ਨਹੀਂ ਚਾਹੁੰਦਾ, ਸਾਡੀ ਬਿਮਾਰੀ ਹੈ। ਇੱਥੇ ਆਪਾਂ ਪ੍ਰਸ਼ਾਦ ਲੈ ਲਓ, ਥੱਲੇ ਨੂੰ ਬੰਦਾ ਆ ਹੱਥ ਇੱਦਾਂ ਨਾ ਥੱਲੇ ਨੂੰ ਚਾਦਰ ਨਾਲ ਐਂ ਸਾਫ਼ ਕਰ ਦਿੰਦਾ ਥੱਲੇ, ਪਰ ਜੇ ਕਹੋ ਵੀ ਚਾਦਰਾਂ ਧੋਣੀਆਂ ਸਾਫ਼ ਕਰਨੀਆਂ, ਉਹ ਝਾੜੂ ਲਾਈਏ ਪੋਚਾ ਲਾਈਏ, ਫਿਰ ਕੋਈ ਕੋਈ ਰਹਿ ਜਾਂਦਾ। ਚਾਹੀਦਾ ਕਰਨ ਵਾਲੇ ਪਾਸੇ ਅਸੀਂ ਧਿਆਨ ਦੇਈਏ। ਜਦੋਂ ਬੰਦਾ ਕਰਨ ਵਾਲੇ ਪਾਸੇ ਧਿਆਨ ਦਿੰਦਾ ਹੈ, ਅਸੀਂ ਕੁਛ ਕਰੀਏ। ਫਿਰ ਆਪਾਂ ਬਹੁਤ ਵਾਰ ਇਹ ਗੱਲ ਕਰ ਚੁੱਕੇ ਹਾਂ ਵੀ ਕਰਨ ਵਾਲਿਆਂ ਦੀ ਤਾਂ ਹਰੇਕ ਨੂੰ ਹੀ ਲੋੜ ਹੈ। ਕਿਹੜਾ ਦਫ਼ਤਰ ਹੈ ਜਿੱਥੇ ਕੰਮ ਕਰਨ ਵਾਲਿਆਂ ਦੀ ਲੋੜ ਨਹੀਂ? ਕਿਹੜਾ ਮਹਿਕਮਾ ਹੈ, ਕਿਹੜਾ ਵਿਆਹ ਸ਼ਾਦੀ ਹੈ ਜਿੱਥੇ ਕਰਨ ਵਾਲਿਆਂ ਦੀ ਲੋੜ ਨਹੀਂ? ਕਿਹੜਾ ਘਰ ਹੈ ਜਿੱਥੇ ਕਰਨ ਵਾਲੇ ਨਹੀਂ ਚਾਹੀਦੇ? ਹਰ ਬੰਦਾ ਚਾਹੁੰਦਾ ਵੀ ਇੱਦਾਂ ਦੇ ਲੋਕ ਹੋਣ ਜਿਹੜੇ ਕੁਛ ਕਰਨ, ਤੇ ਕਰਨ ਤੋਂ ਬਿਨਾਂ ਸਾਡੀ ਕਦਰ ਨਹੀਂ ਪੈ ਸਕਦੀ। ਜਦੋਂ ਬੰਦਾ ਜ਼ਿੰਮੇਵਾਰੀ ਨਿਭਾਉਂਦਾ ਹੈ, ਆਪਣੇ ਫਰਜ਼ ਨਿਭਾਉਂਦਾ ਹੈ, ਫਿਰ ਉਹਨੂੰ ਹੱਕ ਮਿਲਦੇ। ਹਰ ਬੰਦਾ ਹੱਕਾਂ ਪ੍ਰਤੀ ਸੁਚੇਤ ਹੈ, ਮੈਨੂੰ ਆਹ ਹੱਕ ਨਹੀਂ ਮਿਲਿਆ, ਮੈਨੂੰ ਆਹ ਹੱਕ ਨਹੀਂ ਮਿਲਿਆ, ਪਰ ਕਦੇ ਬਰੀਕੀ ਨਾਲ ਉਹ ਇਹ ਨਹੀਂ ਸੋਚਦਾ ਕਿ ਮੈਂ ਆਪਣੇ ਫਰਜ਼ ਵੀ ਸ਼ਾਇਦ ਨਹੀਂ ਨਿਭਾਏ। ਜਦੋਂ ਮੈਂ ਆਪਣੇ ਫਰਜ਼ ਨਹੀਂ ਨਿਭਾਵਾਂਗਾ ਤੇ ਫਿਰ ਸਾਨੂੰ ਹੱਕ ਮਿਲ ਨਹੀਂ ਸਕਦਾ, ਫਰਜ਼ ਨਿਭਾਉਣੇ ਪੈਣਗੇ। ਮੈਨੂੰ ਪੱਤਰਕਾਰ ਇੱਕ ਪੁੱਛਦਾ ਸੀ ਪਿੱਛੇ ਜੇ ਮੇਰੀ ਇੰਟਰਵਿਊ ਕਰਨ ਆਇਆ, ਮੈਨੂੰ ਕਹਿੰਦਾ ਤੁਸੀਂ ਸੋਸ਼ਲ ਮੀਡੀਏ 'ਤੇ ਕਾਫੀ ਐਕਟਿਵ ਰਹਿੰਦੇ ਹੋ ਜੀ, ਤੁਹਾਡੇ ਕਾਫੀ ਨੈੱਟ ਦੇ ਉੱਤੇ ਕਲਿੱਪ ਪੈਂਦੇ ਰਹਿੰਦੇ ਹੈ, ਬਾਕੀ ਵਰਤਦੇ ਹੀ ਨਹੀਂ, ਲੋਕਾਂ ਨੂੰ ਵੀ ਸੋਸ਼ਲ ਮੀਡੀਆ ਵਰਤਣਾ ਚਾਹੀਦਾ, ਇਹਦਾ ਬੜਾ ਫਾਇਦਾ, ਪ੍ਰਚਾਰ ਹੋ ਸਕਦਾ। ਮੈਂ ਕਿਹਾ ਭਾਈ ਗੱਲ ਇਹ ਨਹੀਂ,
ਪੰਗੇ ਤੇ ਸਾਰੇ ਹੀ ਲੈਂਦੇ ਆ, ਸਾਰਿਆਂ ਨੇ ਆਪਣੇ ਪੇਜ ਵੀ ਬਣਾਏ ਹੋਣਗੇ, ਆਈਡੀਆਂ ਵੀ ਬਣਾਈਆਂ ਹੋਣਗੀਆਂ, ਵੈਬਸਾਈਟਾਂ ਵੀ ਬਣਾਈਆਂ ਹੋਣਗੀਆਂ, ਪਰ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਦਲੀਲ ਕੋਈ ਨਹੀਂ, ਅਸੀਂ ਆਪਣਾ ਫਰਜ਼ ਨਹੀਂ ਪਛਾਣ ਰਹੇ। ਅਗਲਾ ਕਹਿੰਦਾ ਸਾਨੂੰ ਲੋਕ ਸੁਣਦੇ ਨਹੀਂ, ਪਰ ਅਸੀਂ ਸੁਣਾ ਕੀ ਰਹੇ ਹਾਂ ਇਹ ਤੇ ਦੱਸੋ, ਲੋਕੀ ਸਾਨੂੰ ਵੇਖਦੇ ਨੇ ਅਸੀਂ ਵਿਖਾ ਕੀ ਰਹੇ ਹਾਂ ਇਹ ਤੇ ਦੱਸੋ। ਆਪਣਾ ਫਰਜ਼ ਪਛਾਣਨਾ ਸ਼ੁਰੂ ਕਰੋ, ਆਪਣੀ ਜ਼ਿੰਮੇਵਾਰੀ ਸਮਝੋ, ਸਮਾਜ ਦੇ ਨਾਲ ਕਦਮ ਮਿਲਾ ਕੇ ਚੱਲੋ। ਐਜੂਕੇਟ ਬੱਚਾ ਬੱਚਾ ਹੋ ਰਿਹਾ ਤੇ ਅੱਜ ਦੇ ਤੇ ਮੈਨੂੰ ਲੱਗਦਾ ਸਣੇ ਪ੍ਰਚਾਰਕ ਸਣੇ ਬਾਬੇ ਸਾਰਿਆਂ ਨੂੰ ਵੀ ਨਾਲ ਐਜੂਕੇਟ ਹੋਣ ਦੀ ਲੋੜ ਹੈ। ਜੇ ਬੱਚੇ ਅੱਗੇ ਤੋਂ ਅੱਗੇ ਨਵੀਂ ਤੋਂ ਨਵੀਂ ਤਕਨੀਕ ਆ ਰਹੀ ਹੈ, ਨਵੇਂ ਤੋਂ ਨਵਾਂ ਸਭ ਕੁਛ ਆ ਰਿਹਾ ਤੇ ਇਹਨਾਂ ਨੂੰ ਵੀ ਨਵੇਂ ਤਰੀਕੇ ਨਾਲ ਐਕਸਪਲੇਨ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ। ਮੇਰਾ ਮੰਨਣਾ ਇਹ ਹੈ ਵੀ ਆਹ ਚੀਜ਼ ਬੰਦ ਹੋ ਕੇ ਇੱਦਾਂ ਚਾਹੀਦਾ ਵੀ ਤੁਸੀਂ ਸਵੇਰੇ 5, 6, 7 ਵਜੇ ਆਓ, ਆਪਾਂ ਕਹੀਏ ਵੀ ਐਤਵਾਰ ਆਪਾਂ ਸਾਰਾ ਦਿਨ ਕੰਮ ਕਰਾਂਗੇ, ਨਾਲੇ ਉੱਥੇ ਗੱਲਬਾਤ ਕਰਦੇ ਰਹਾਂਗੇ, ਸਾਰਾ ਦਿਨ ਆਪਾਂ ਕੰਮ ਕਰਨਾ ਸਿੱਖੀਏ ਵੀ ਕੰਮ ਕਿੱਦਾਂ ਕਰੀਦਾ। ਇੱਦਾਂ ਦੀਵਾਨ ਹੋਣਾ ਚਾਹੀਦਾ। ਜਿਹੜੇ ਬੰਦੇ ਨੇ ਕਦੇ ਜੀਰੀ ਨਹੀਂ ਲਾ ਕੇ ਵੇਖੀ, ਆਓ ਆਪਾਂ 2 ਕਿੱਲੇ ਜੀਰੀ ਲਾਈਏ, ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ, ਨਾਲੇ ਕੰਮ ਕਰੀਏ, ਚਲੋ ਸਾਰਾ ਦਿਨ ਲੋਹ ਤੇ ਬਹਿ ਕੇ ਪ੍ਰਸ਼ਾਦੇ ਬਣਾ ਕੇ ਵੇਖੀਏ। ਇੱਦਾਂ ਚਾਹੀਦਾ। ਪ੍ਰਚਾਰਕਾਂ ਨੂੰ ਐਂ ਕਰਨਾ ਪੈਣਾ ਆਉਣ ਵਾਲੇ ਸਮੇਂ ਵਿੱਚ, ਤਾਂ ਵਧੀਆ ਲੱਗੇਗਾ। ਪ੍ਰੈਕਟੀਕਲਿਟੀ ਸਿਖਾਉਣੀ ਪਏਗੀ, ਆਪ ਕਰਕੇ ਤੇ ਦੂਜਿਆਂ ਨੂੰ ਕਰਨਾ ਸਿਖਾਉਣਾ ਪਏਗਾ, ਫਿਰ ਅਸਲ 'ਚ ਜ਼ਿੰਦਗੀ ਬਣੇਗੀ। ਵਿਹਾਰ ਕਿੱਦਾਂ ਹੋਣਾ ਚਾਹੀਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੱਦਾਂ ਚਾਹੀਦਾ। ਪਿੱਛੇ ਜੇ ਨਾ ਇੱਕ ਪ੍ਰਚਾਰਕ ਸੀ ਕੈਨੇਡਾ ਦਾ, ਤੇ ਉਹਨੇ ਆਪਣੀ ਇੱਕ ਵੀਡੀਓ ਪਾਈ ਵੀ ਇੱਕ ਦਿਨ ਪ੍ਰਚਾਰਕ ਦੇ ਨਾਲ, ਮਤਲਬ ਕਿ ਮੈਂ ਸਾਰਾ ਦਿਨ ਕੀ ਕਰਦਾ, ਮਤਲਬ ਉਹਨੇ ਆਪਣੇ ਵੱਲੋਂ ਦੱਸਣਾ ਵੀ ਮੈਂ ਸਾਰਾ ਦਿਨ ਕੀ ਕਰਦਾ, ਵੀ ਪ੍ਰਚਾਰਕ ਦਾ ਜੀਵਨ ਕਿੱਦਾਂ ਦਾ ਹੁੰਦਾ। ਵੀ ਹਰੇਕ ਪ੍ਰਚਾਰਕ ਆਪਣੀ ਵੀਡੀਓ ਬਣਾ ਦੇਵੇ ਵੀ ਸਵੇਰ ਤੋਂ ਸ਼ਾਮ ਤੱਕ ਮੈਂ ਕੀ ਕੰਮ ਕਰਦਾ, ਤੇ ਉਹਨੇ ਕੀ ਕੀਤਾ, ਉਹਨੇ ਵੀਡੀਓ ਬਣਾਈ ਤੇ ਉਹਦੇ ਵਿੱਚ ਉਹਨੇ ਮੰਨ ਲਓ ਸਵੇਰੇ ਉੱਠ ਪਿਆ 3 ਵਜੇ, ਫਿਰ ਇਸ਼ਨਾਨ ਕਰਦਾ, ਫਿਰ ਉਸ ਤੋਂ ਬਾਅਦ ਉਹ ਪਾਠ ਕਰਦਾ, ਨਿਤਨੇਮ ਕਰਦਾ, ਫਿਰ ਉਹ ਗੁਰਦੁਆਰੇ ਚਲਿਆ ਜਾਂਦਾ ਸਾਰਾ ਦਿਨ, ਫਿਰ ਉਹ ਪੜ੍ਹਦਾ ਰਹਿੰਦਾ ਵੀ ਮੈਂ ਤਿਆਰੀ ਕਰ ਰਿਹਾ, ਫਿਰ ਉਹ ਸ਼ਾਮ ਨੂੰ ਰਹਿਰਸ ਪੜ੍ਹਦਾ, ਫਿਰ ਸਤਸੰਗਤ ਵਿੱਚ ਜਾਂਦਾ, ਫਿਰ ਪ੍ਰੋਗਰਾਮ 'ਤੇ ਜਾਂਦਾ। ਫਿਰ ਉਹਦੇ ਵਿੱਚ ਮੈਂ ਸੋਚਦਾ ਸੀ ਵੀ ਇਹਦੇ ਵਿੱਚ ਆਮ ਬੰਦਾ ਜਿਹੜਾ ਘਰ 'ਚ ਰਹਿਣ ਵਾਲਾ ਉਹ ਕੀ ਸਿੱਖੇ, ਉਹਦੇ ਵਿੱਚ ਜਿਹੜਾ 10-12 ਘੰਟੇ ਕੰਮ ਕਰਨ ਵਾਲਾ ਆ ਉਹ ਤਾਂ ਦਿਖਾਇਆ ਹੀ ਨਹੀਂ ਗਿਆ। ਮਾਂ ਪ੍ਰਤੀ, ਪਰਿਵਾਰ ਪ੍ਰਤੀ ਫਰਜ਼ ਕੀ ਨੇ ਉਹ ਤਾਂ ਦੱਸੇ ਨਹੀਂ ਗਏ। ਹੁਣ ਸਾਰੇ ਬੰਦੇ ਇੱਦਾਂ ਕਰਨਗੇ, ਸਾਰੇ ਪ੍ਰਚਾਰਕ ਥੋੜ੍ਹਾ ਆ, ਸਾਰੇ ਸਾਰਾ ਦਿਨ ਬਹਿ ਕੇ 4-5-7 ਕਿਤਾਬਾਂ ਪੜ੍ਹਦੇ ਰਹਿਣਗੇ। ਜਿਹੜੇ ਬੰਦੇ ਦੀ ਡਿਊਟੀ ਹੋਈ ਰਾਤ ਦੀ ਹੋਈ, ਉਹ ਸਵੇਰੇ 4 ਵਜੇ ਕਿਵੇਂ ਉੱਠੂ, ਜਿਹਨੇ ਸਾਰੀ ਰਾਤ ਕੰਮ ਕਰਨਾ ਹੋਇਆ ਉਹ 4 ਵਜੇ ਕਿਵੇਂ ਉੱਠੂ। ਭਾਵ ਕਿ ਸਾਡੇ ਸਾਰੇ ਦਾ ਸਾਰਾ ਢਾਂਚਾ, ਸਾਰਾ ਕੁਛ ਹੀ, ਡੈਫੀਨੇਸ਼ਨ ਹੀ ਇੱਦਾਂ ਦੀ ਦਿੱਤੀ ਜਾਂਦੀ। ਏਅਰਪੋਰਟਾਂ 'ਤੇ ਲੋਕਾਂ ਨੂੰ ਰੋਂਦਿਆਂ ਵੇਖਦੇ ਹਾਂ, ਜਦੋਂ ਕਹਿੰਦੇ ਆ ਮੇਰੇ ਤੋਂ ਜੀ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ, ਮੈਂ ਭਾਈ ਸਾਹਿਬ ਕੀ ਕਰਾਂ, ਮੈਂ ਪੁੱਛਦਾ ਡਿਊਟੀ, ਕਹਿੰਦਾ 15 ਦਿਨ ਰਾਤ ਦੀ ਆਉਂਦੀ ਹੈ, 15 ਦਿਨ ਦੀ ਆਉਂਦੀ ਹੈ, 15 ਦਿਨ ਤਾਂ ਮੇਰੀ ਡਿਊਟੀ ਹੁੰਦੀ ਹੈ ਰਾਤ ਦੇ 8 ਵਜੇ ਤੋਂ ਸਵੇਰ ਦੇ 6 ਵਜੇ ਤੱਕ, ਅਤੇ ਕਦੇ ਮੇਰੀ ਡਿਊਟੀ ਆ ਜਾਂਦੀ ਹੈ ਸਵੇਰ ਦੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 4 ਵਜੇ ਤੱਕ, ਅਤੇ ਮੈਨੂੰ ਦੱਸੋ ਮੈਂ ਕੀ ਕਰਾਂ। ਮੈਂ ਅੰਮ੍ਰਿਤ ਵੇਲਾ ਸਾਂਭ ਨਹੀਂ ਸਕਦਾ, ਅੱਖਾਂ 'ਚੋਂ ਗਲੇਡੂ ਭਰ ਆਉਂਦੇ ਆ ਅਤੇ ਰੋਣ ਲੱਗ ਜਾਂਦੇ ਆ। ਕਹਿੰਦੇ ਸਾਨੂੰ ਇਹ ਦੱਸਿਆ ਜਾਂਦਾ ਵੀ ਜੇ ਅੰਮ੍ਰਿਤ ਵੇਲਾ ਨਾ ਸਾਂਭਿਆ ਫਿਰ ਤਾਂ ਤੂੰ ਗਿਆ, ਬਸ ਫਿਰ ਤਾਂ ਮਰ ਗਿਆ, ਜੇ ਆਉਂਦਾ ਹੀ ਮਰ ਜਾ ਜੇ ਉੱਠਦਾ ਨਹੀਂ। ਪਰ ਮੈਂ ਇਹ ਬੇਨਤੀ ਬਹੁਤ ਵਾਰ ਕਰ ਚੁੱਕਿਆ, ਭਾਵੇਂ ਇਸ ਗੱਲ 'ਤੇ ਮੇਰੇ ਨਾਲ ਪੰਗਾ ਵੀ ਬਥੇਰਾ ਪਿਆ, ਵੀ ਮੈਂ ਕਿਹਾ ਵੀ ਅੰਮ੍ਰਿਤ ਵੇਲੇ ਮਤਲਬ ਪ੍ਰਭਾਤ ਵੇਲੇ ਉੱਠਣਾ ਬਹੁਤ ਚੰਗਾ ਹੈ, ਉੱਠਿਆ ਕਰੋ ਜਿਹੜੇ ਉੱਠ ਸਕਦੇ ਹੋ। ਨੋਰਮਲੀ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ ਵੀ ਅਸੀਂ 10-11 ਵਜੇ ਤੱਕ ਬਹਿ ਕੇ ਸਵੇਰ ਦੇ 5-6 ਵਜੇ ਤੱਕ ਜ਼ਰੂਰ ਉੱਠ ਜਾਈਏ। ਇਹ ਚੰਗਾ, ਇਹ ਸਿਹਤ ਲਈ ਵੀ ਚੰਗਾ ਹੈ, ਮਾਇੰਡ ਲਈ ਵੀ ਚੰਗਾ। ਪਰ ਜੇ ਤੁਸੀਂ ਕਹਿੰਦੇ ਹੋ ਵੀ ਇਸ ਇਹੀ ਡੈਫੀਨੇਸ਼ਨ ਹੈ ਸਿੱਖ ਦੀ ਵੀ ਜਿਹੜਾ 3 ਤੋਂ ਲੈ ਕੇ ਹੁਣ ਸਾਡੇ 'ਤੇ ਐਂ ਵੀ ਹਿਸਾਬ ਲਾਈ ਵੀ ਜਿਹੜਾ 2 ਵਜੇ ਉੱਠ, ਨੂੰ ਸਮਝ ਲਓ ਇੰਨੇ ਹੀਰੇ ਦਾਨ ਕਰਤੇ, ਜਿਹੜਾ 4 ਵਜੇ ਉਹ ਸੋਨਾ, ਅਤੇ ਫਿਰ ਜਿਹੜਾ 5 ਵਜੇ ਉੱਠਦਾ ਕਹਿੰਦੇ ਉਹ ਚਾਂਦੀ, ਅਤੇ 6 ਵਜੇ ਜੇ 6 ਵਜੇ ਤੋਂ ਬਾਅਦ ਵਾਲੇ ਕਹਿੰਦੇ ਬਾਬੇ ਤਾਂ ਲੋਹਾ ਹੀ ਰਹਿ ਜਾਂਦਾ, ਵੀ ਉਹਦਾ ਲੋਹਾ ਹੀ ਰਹਿ ਜਾਂਦਾ ਉਹਦੇ ਬੰਦੇ, ਵੀ ਇੱਦਾਂ ਬਣਾਇਆ ਪਿਆ ਸਾਰਾ। ਵੀ ਇਹਨਾਂ ਨੇ ਤਾਂ ਇੱਕ ਇੱਕ ਚੀਜ਼ ਸੈੱਟ ਕੀਤੀ ਹੋਈ ਹੈ, ਜਿਵੇਂ ਪੁੱਛ ਕੇ ਆਇਆ ਸਾਰਾ ਕੁਛ, PhD ਕੀਤੀ ਇਹਨਾਂ ਨੇ ਇਸ ਮਸਲੇ ਦੇ ਉੱਤੇ ਵੀ ਕਿਹਨੂੰ ਕਿਹੜਾ ਕਿੰਨੇ ਵਜੇ ਉੱਠਦਾ, ਕਿਹਨੂੰ ਕਿਹਦਾ ਫਲ ਮਿਲਦਾ, ਤਾਂ ਇੱਦਾਂ ਹੀ ਹੈ ਨਾ। ਪਰ ਗੱਲ ਇਹ ਨਹੀਂ, ਗੱਲ ਸਾਨੂੰ ਸਮਝਣੀ ਪੈਣੀ ਹੈ। ਜੇ ਅਸੀਂ ਇਸ ਵੇਲੇ ਗਿਆਨ ਅੰਮ੍ਰਿਤ ਸਾਡੇ ਮਾਈਂਡ ਨੂੰ ਮਿਲ ਰਿਹਾ, ਇੱਕ ਭੋਜਨ ਅੰਮ੍ਰਿਤ ਹੈ ਸਰੀਰ ਲਈ, ਭੋਜਨ ਅੰਮ੍ਰਿਤ ਜਹਿ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਵਾਹੇ। ਸਿਹਤ ਲਈ ਭੋਜਨ ਕੀ ਹੈ? ਕਮਜ਼ੋਰ ਬੰਦੇ ਲਈ ਅੰਮ੍ਰਿਤ ਹੈ, ਉਹਦੀ ਸਿਹਤ ਲਈ, ਸਿਹਤ ਵਾਲੇ ਪੱਖ। ਜਿਹੜੇ ਕੈਂਸਰ ਵਾਲੇ ਮਰੀਜ਼ ਨੂੰ ਜਿਹੜੀ ਦਵਾਈ ਲੱਗ ਗਈ, ਉਹ ਦਵਾਈ ਉਹਦੇ ਲਈ ਕੀ ਹੈ ਫਿਰ? ਅੰਮ੍ਰਿਤ ਹੈ। ਪਸ਼ੂ ਮਿਲੇ ਚੰਗਿਆਈਆਂ ਖੜਖਾ ਹੈ, ਅੰਮ੍ਰਿਤ ਦੇ। ਕਮਜ਼ੋਰ ਲਈ ਦੁੱਧ ਕੀ ਹੈ? ਅੰਮ੍ਰਿਤ, ਅੰਮ੍ਰਿਤ ਹੈ। ਖੰਡੇ ਦੀ ਪੌਲ ਸਾਨੂੰ ਸਾਰਿਆਂ ਨੂੰ ਇੱਕ ਕਰਦੀ ਹੈ, ਤੇ ਖੰਡੇ ਦੀ ਪੌਲ ਜੇ ਜਾਤ ਪਾਤ ਖਤਮ ਕਰਦੇ ਤੇ ਫਿਰ ਖੰਡੇ ਦੀ ਪੌਲ ਕੀ ਹੈ? ਅੰਮ੍ਰਿਤ ਹੈ। ਸਮਾਜ ਵਾਸਤੇ ਕੀ ਹੈ? ਅੰਮ੍ਰਿਤ। ਇਸੇ ਤਰ੍ਹਾਂ ਅਗਿਆਨੀ ਲਈ ਗਿਆਨ ਕੀ ਹੈ? ਅੰਮ੍ਰਿਤ। ਅਨਪੜ੍ਹ ਲਈ, ਮੂਰਖ ਬੰਦੇ ਲਈ, ਅਨਪੜ੍ਹ ਬੰਦਾ ਹੋਵੇ ਉਹਦੇ ਲਈ ਵਿੱਦਿਆ ਕੀ ਚੀਜ਼ ਹੈ? ਅੰਮ੍ਰਿਤ ਹੈ। ਉਹਦੀ ਜ਼ਿੰਦਗੀ ਬਦਲ ਕੇ ਰੱਖਦੀ, ਨੌਲੇਜ ਆ ਗਈ, ਸਮਝ ਆ ਗਈ। ਹੁਣ ਇਸੇ ਤਰ੍ਹਾਂ ਜਦੋਂ ਆਪਾਂ ਆ ਛਕਦੇ ਹਾਂ ਗਿਆਨ ਅੰਮ੍ਰਿਤ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਮਿਲ ਕੇ ਛਕੋ ਭਾਈ। ਗਿਆਨ ਅੰਮ੍ਰਿਤ ਨੂੰ, ਅੰਮ੍ਰਿਤ ਨਾਮ, ਗਿਆਨ ਅੰਮ੍ਰਿਤ ਨੂੰ ਤੁਸੀਂ ਰਲ ਮਿਲ ਕੇ ਪੀਵੋ, ਇਹਦੇ ਨਾਲ ਜ਼ਿੰਦਗੀ ਬਦਲ ਜਾਏਗੀ। ਹੁਣ ਵੇਖੋ ਇਸ ਵੇਲੇ ਆਪਾਂ ਅੰਮ੍ਰਿਤ ਪੀ ਰਹੇ ਹਾਂ ਕਿ ਨਹੀਂ ਪੀ ਰਹੇ? ਸਾਡੇ ਦਿਮਾਗ ਦੇ ਵਿੱਚ ਕੁਛ ਵੜ ਰਿਹਾ ਕਿ ਨਹੀਂ ਵੜ ਰਿਹਾ? ਹੁਣ ਵੇਖੋ, ਚਾਹ ਪੀਓ, ਚਾਹ ਵੇਲਾ, ਰੋਟੀ ਖਾਓ, ਰੋਟੀ ਵੇਲਾ, ਪੜ੍ਹਾਈ ਕਰੋ, ਪੜ੍ਹਾਈ ਵੇਲਾ, ਜਦੋਂ ਅੰਮ੍ਰਿਤ ਪੀਓ,
ਅੰਮ੍ਰਿਤ
ਵੇਲਾ, ਅੰਮ੍ਰਿਤ ਵੇਲਾ। ਤੇ ਜੇ ਅੰਮ੍ਰਿਤ ਪੀਓ ਨਾ, ਫਿਰ ਅੰਮ੍ਰਿਤ ਵੇਲਾ ਕਿੱਦਾਂ ਬਣ ਗਿਆ? ਪੌ ਫਟਾਲੇ ਉੱਠਣਾ ਚੰਗਾ ਹੈ। ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਪੌ ਫਟਾਲੇ ਜਿਹੜੇ ਉੱਠ ਸਕਦੇ ਆ ਜ਼ਰੂਰ ਉੱਠਿਆ ਕਰੋ, ਉਹਨੂੰ ਅੰਮ੍ਰਿਤ ਵੇਲਾ ਵੀ ਕਿਹਾ ਜਾਂਦਾ। ਪਰ ਅੰਮ੍ਰਿਤ ਵੇਲਾ ਦਿਨ ਵਿੱਚ 10-10 ਵਾਰੀ ਬਣਾਓ, ਭਾਵ ਵਾਰ ਵਾਰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਬੜੇ ਨੁਕਤੇ ਹੈ ਜਿਹੜੇ ਅਸੀਂ ਜ਼ਿੰਦਗੀ ਵਿੱਚ ਸਮਝਣੇ ਆ, ਸਿੱਖਣੇ ਆ। ਪਰ ਇੱਦਾਂ ਕਿਤੇ ਨਹੀਂ ਲਿਖਿਆ ਵੀ ਜਿਹੜਾ 3 ਤੋਂ 6 ਉੱਠ ਪਿਆ ਉਹ ਬੜਾ ਮਹਾਨ ਹੋ ਗਿਆ, ਬਾਕੀ ਸਾਰੀ ਦੁਨੀਆ ਕਮਲੀ ਹੋਈ ਹੈ। ਸਾਡੇ ਤੇ ਸਿਰ ਤੇ ਬੈਠੇ ਆ ਉਹ ਬੰਦੇ, ਸਾਰੀ ਜ਼ਿੰਦਗੀ ਕਹਿੰਦੇ ਜੀ 3 ਵਜੇ ਉੱਠਦਾ ਰਿਹਾ, 3 ਵਜੇ ਉੱਠਦਾ ਰਿਹਾ, ਬਾਅਦ 'ਚ ਪਤਾ ਲੱਗਿਆ ਕਹਿੰਦੇ ਬਲਾਤਕਾਰੀ ਇਹ ਹੋਈ ਸੀ। 3 ਵਜੇ ਉੱਠਦਾ ਰਿਹਾ, ਵੱਟਾਂ ਵੱਢਦਾ ਲੋਕਾਂ ਦੀਆਂ, 3 ਵਜੇ ਉੱਠਦਾ, ਠੱਗੀਆਂ ਮਾਰਨੀਆਂ ਛੱਡਦਾ ਨਹੀਂ, ਬੇਈਮਾਨੀਆਂ ਛੱਡਦਾ ਨਹੀਂ, 2 ਨੰਬਰ ਦੇ ਧੰਦੇ ਛੱਡਦਾ ਨਹੀਂ। ਗਿਆਨ ਅੰਮ੍ਰਿਤ ਪੀਤਾ ਨਾ, ਤੇਰੇ ਅੰਮ੍ਰਿਤ ਵੇਲੇ ਉੱਠਣ ਦਾ ਕੀ ਫਾਇਦਾ? ਸਾਨੂੰ ਗਿਆਨ ਅੰਮ੍ਰਿਤ ਛਕਣਾ ਪੈਣਾ। ਇਹਦਾ ਅਰਥ ਇਹ ਨਾ ਲੈ ਲਓ ਵੀ ਅਸੀਂ ਉੱਠਣਾ ਬੰਦ ਕਰ ਦਈਏ, ਵੀ ਹੁਣ ਅੱਗੇ ਅਸੀਂ 8 ਵਜੇ ਉੱਠਦੇ ਹਾਂ, ਹੁਣ 10 ਕਰ ਦਿਆਂਗੇ। ਉੱਠਣਾ ਚਾਹੀਦਾ, ਚੰਗਾ ਹੈ। ਤੜਕੇ ਜਿਹੜਾ ਸਫ਼ਰ ਨਿਬੜ ਜਾਣਾ ਉਹ ਕਿਤੇ ਉੱਦਾਂ ਥੋੜ੍ਹਾ ਨਿਬੜ ਜਾਣਾ, ਸਮਝ ਲਓ ਤੜਕਾ ਜਿਹੜਾ ਆ ਇਹ ਸਬਜ਼ੀ ਵਾਲੇ ਤੜਕੇ ਵਾਲਾ ਹੀ ਕੰਮ ਕਰ ਜਾਂਦਾ। ਉੱਦਾਂ ਦਾਲ ਵੇਖੋ ਉਹਦਾ ਕਿੱਦਾਂ ਦਾ ਹੈ, ਅਤੇ ਜੇ ਤੜਕਾ ਲੱਗ ਜੇ ਫਿਰ ਸਮੈਲ ਕਿੱਦਾਂ ਦੀ ਬਣ ਜਾਂਦੀ, ਮਹਿਕ ਕਿੱਦਾਂ ਦੀ ਬਣ ਜਾਂਦੀ। ਇੱਕ ਤੜਕੇ ਤੋਂ ਬਿਨਾਂ ਦਾਲ ਹੈ, ਇੱਕ ਤੜਕੇ ਵਾਲੀ ਹੈ। ਬਸ ਐਂ ਲਾ ਲਓ ਹਿਸਾਬ ਵੀ ਜੇ ਤੜਕੇ ਬੰਦਾ ਹਿੰਮਤ ਕਰ ਲਵੇ ਤੇ ਤੜਕਾ ਜ਼ਿੰਦਗੀ ਨੂੰ ਤੜਕਾ ਹੀ ਲਾ ਦਿੰਦਾ ਹੈ। ਤੁਹਾਡੀ ਜ਼ਿੰਦਗੀ 'ਚ ਕਾਫ਼ੀ ਕੁਛ ਸੋਹਣਾ ਹੁੰਦਾ, ਜਿਹੜੇ ਕੰਮ ਤੁਸੀਂ ਦੁਪਹਿਰੇ ਕਿ ਸਾਰਾ ਦਿਨ ਨਹੀਂ ਹੋਣੇ। ਹੁਣ ਕਿਤੇ ਆ ਮਜ਼ਦੂਰ ਨੇ, ਦਿਹਾੜੀ ਵਾਲੇ ਨੇ, ਜਿਨ੍ਹਾਂ ਨੇ ਪਹਿਲਾਂ ਸਵੇਰੇ ਸਵੇਰੇ ਉੱਠ ਕੇ 6 ਵਜੇ ਲੱਗ ਜਾਣ, ਅਤੇ ਜਿਹੜਾ 10 ਵਜੇ ਤੱਕ ਠੰਡੇ ਠੰਡੇ ਕੰਮ ਕਰ ਲੈਣਾ ਦੁਪਹਿਰੇ, ਉਹਨਾਂ ਥੋੜ੍ਹਾ ਹੁੰਦਾ ਜਿਵੇਂ ਅੱਜ ਕੱਲ੍ਹ ਦੀਆਂ ਗਰਮੀਆਂ ਪੈਂਦੀਆਂ, ਜਿਹੜੀ ਪੜ੍ਹਾਈ ਸਵੇਰੇ ਸਵੇਰੇ ਕਰ ਲੈਣੀ ਹੈ, ਜਿਹੜਾ ਕੰਮ ਸਵੇਰੇ ਵਕਤ 'ਤੇ ਨਿਬੜ ਜਾਣਾ ਉਹਦੇ ਵਰਗੀ ਰੀਸ ਨਹੀਂ। ਜਿੰਨਾ ਸਫ਼ਰ ਤੁਸੀਂ ਸਵੇਰੇ ਸਵੇਰੇ ਕਰ ਲੈਣਾ, ਤੁਸੀਂ ਦਿੱਲੀ ਨੂੰ ਜਾਣਾ 10 ਵਜੇ ਤੁਰੇ ਹੋ, 6 ਘੰਟੇ ਲੱਗਣਗੇ। ਪਰ ਸਵੇਰੇ ਤੁਸੀਂ 4 ਵਜੇ ਤੁਰ ਪਿਓ, ਤੁਸੀਂ 8 ਵਜਦੇ ਨੂੰ, 7:30 ਵਜਦੇ ਨੂੰ, 3.5 ਘੰਟੇ 'ਚ ਦਿੱਲੀ ਪਹੁੰਚ ਜਾਣਾ। ਇੰਨਾ ਫਰਕ ਹੈ, ਤੜਕੇ ਕਿੰਨਾ ਸਫ਼ਰ ਨਿਬੜ ਜਾਂਦਾ, ਬਹੁਤ ਕੁਛ। ਨਾਲੇ ਵੈਸੇ ਵੀ ਵਾਤਾਵਰਨ ਸ਼ਾਂਤ ਹੁੰਦਾ, ਚੰਗਾ ਹੈ। ਪਰ ਅੰਮ੍ਰਿਤ ਵੇਲਾ ਤੇ ਉਦੋਂ ਹੀ ਬਣੂ ਜੇ ਅੰਮ੍ਰਿਤ ਪੀਏਗਾ। ਐਵੇਂ ਨਾ ਸਾਡੇ ਸਿਰ ਤੇ ਵੇ 4 ਵਜੇ 4 ਵਜੇ ਚੱਕਰੀ ਜਾਂਦਾ, 3 ਵਜੇ ਉੱਠਦਾ ਮੈਂ, 2 ਵਜੇ ਉੱਠਦਾ, ਐਂ ਕਹਿ ਕੇ ਤੂੰ ਸਾਰਿਆਂ ਦੇ ਸਿਰ ਤੇ ਨਹੀਂ ਬਹਿ ਸਕਦਾ ਸੀ, ਤੈਨੂੰ ਐਂ ਸਿਰ ਤੇ ਨਹੀਂ ਪਾਉਣਾ। ਜੇ ਅੰਮ੍ਰਿਤ ਵੇਲੇ ਜਾਗਦਾ ਰਿਹਾ ਤੇ ਇਹ ਦੱਸ ਵੀ ਤੂੰ ਗਿਆਨ ਅੰਮ੍ਰਿਤ ਛਕ ਕੇ ਕਿੰਨਾ ਕੁ ਸੋਹਣਾ ਵੱਖਰਾ ਜੀਵਨ ਜਿਉਂ ਕੇ ਵਿਖਾਉਣਾ, ਇਹ ਵਿਖਾ। ਤੈਨੂੰ ਅਸੀਂ 3 ਵਜੇ ਉੱਠਦੇ ਨੂੰ ਨਹੀਂ ਵੇਖਣਾ, ਤੇਰੇ ਸਾਰੇ ਦਿਨ ਦਾ ਕਰਮ ਕਿੱਦਾਂ ਦਾ ਇਹ ਵਿਖਾ, ਲਾਈਫ ਸਟਾਈਲ ਕਿੱਦਾਂ ਦਾ ਉਹ ਵਿਖਾ, ਜ਼ਿੰਦਗੀ ਕਿੱਦਾਂ ਦੀ ਜਿਉਂਦੇ ਹੋ ਇਹ ਵਿਖਾਓ, ਕਿੰਨਾ ਕੁ ਕਿਸੇ ਦਾ ਭਲਾ ਕੀਤਾ, ਕਿੰਨੀ ਕੁ ਕਿਸੇ ਦੀ ਜ਼ਿੰਦਗੀ ਬਦਲੀ ਹੈ। ਫਰਕ ਫਿਰ ਪੈਣਾ ਹੈ। ਸਾਡਾ ਹਾਲ ਤੇ ਆ, ਮੈਂ ਗੱਲ ਕਰਦਾ ਸੀ, ਮੈਨੂੰ ਦੱਸਦੇ ਸੀ ਕਹਿੰਦੇ ਜੀ ਕਈ ਬੰਦੇ ਤੇ ਇੱਥੇ ਇੱਦਾਂ ਦੇ ਹੈ, ਅੱਜ ਕੱਲ੍ਹ ਬਿਹਾਰ ਤੋਂ ਬਈਏ ਆਉਂਦੇ ਆ ਨਾ ਲਾਉਣ ਵਾਸਤੇ ਜੀਰੀਆਂ, ਜੀਰੀ ਲਾਉਣ ਵਾਲੇ ਬਈਏ ਆਉਂਦੇ ਆ ਕਈ, ਤੇ ਹੁਣ 15-20 ਬਈਏ ਬੰਦਾ ਲਿਆਉਂਦਾ ਸਟੇਸ਼ਨ ਤੋਂ, ਚੱਕ ਲਿਆਇਆ ਇੱਥੇ ਗੇਟ ਅੱਗੇ, ਖਿਲਾਰ ਦੀ ਗੱਡੀ ਜਾਓ, ਭੱਜ ਕੇ ਪ੍ਰਸ਼ਾਦਾ ਛਕ ਆਓ ਭਾਈ। ਹੁਣ ਬਾਹਰ ਆਪ ਬੈਠਾ ਰਿਹਾ ਬਈਏ, ਸਾਰੇ ਭੇਤ ਤੇ ਪ੍ਰਸ਼ਾਦਾ ਛਕਾਤਾ, ਪ੍ਰਸ਼ਾਦਾ ਛਕ ਲਿਆ, ਜਦੋਂ ਸ਼ਾਮ ਨੂੰ ਜੀਰੀ ਜੂਰੀ ਲਵਾ ਲਈ ਫੇਰ ਗੇਟ ਕੇ ਇੱਥੇ ਲਾਤੀ ਵੀ ਹੁਣ ਤੁਹਾਨੂੰ ਛੱਡ ਕੇ ਉਹਨਾਂ ਨਾਲ ਚਲੋ ਅੰਦਰ ਜਾਓ ਰੋਟੀ ਖਾਇਆ ਹੋਇਆ ਉਹਨੂੰ ਪਤਾ ਵੀ ਘਰ ਵਾਲੀ ਨੇ ਹੁਣ 15-20 ਬੰਦਿਆਂ ਦੀ ਕਿਹੜਾ ਬਣਾਵੇ ਅੰਦਰ ਹੀ ਖਾਇਆ ਜਾ ਕੇ ਆਉਂਦਿਆਂ ਵੀ ਗੁਰਦੁਆਰੇ ਜਾਂਦਿਆਂ ਵੀ ਗੁਰਦੁਆਰੇ ਤੇ ਫੇਰ ਕਰਮ ਧਰਮ ਅਸੀਂ ਬਹੁਤ ਕਰਦੇ ਹਾਂ ਜੀ ਅਸੀਂ 15 ਬੰਦਿਆਂ ਦੀ ਰੋਟੀ ਪਕਾਉਣ ਤੋਂ ਭੱਜਦੇ ਹਾਂ ਰਾਸ਼ਨ ਦੇਣ ਤੋਂ ਭੱਜਦੇ ਹਾਂ ਅਗਲੇ ਨੇ ਰੋਟੀ ਮੰਗੀ ਸੀ ਰੋਟੀ ਦੇ ਦਿੱਤੀ ਚਾਹੇ ਗੁਰਦੁਆਰੇ ਹੋਵੇ ਪ੍ਰਸ਼ਾਦਾ ਹੀ ਛਕਾਉਣਾ ਸੀ ਛਕਾਤਾ ਤਾਂ ਕਰਕੇ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਸਮਝਣੀਆਂ ਪੈਣਗੀਆਂ ਜ਼ਿੰਦਗੀ ਦੇ ਵਿੱਚੋਂ ਧਰਮ ਝਲਕਣਾ ਚਾਹੀਦਾ ਅਧਿਆਤਮਿਕਤਾ ਸਪਿਰਚੁਐਲਿਟੀ ਜਿਹਨੂੰ ਕਹਿੰਦੇ ਹੋ ਰੂਹਾਨੀਅਤ ਕਹਿੰਦੇ ਹੋ ਉਹ ਅਗਲਾ ਕਹਿੰਦਾ ਰੱਬੀ ਰੂਹ ਹੈ ਕਿਵੇਂ ਪਤਾ ਲੱਗੇ ਬਈ ਕਹਿੰਦੇ ਜੀ ਰੱਬੀ ਰੂਹ ਹੈ ਇਹ ਕਿਵੇਂ ਪਤਾ ਲੱਗੇ ਰੱਬੀ ਰੂਹ ਦਾ ਪਤਾ ਕਿੱਥੋਂ ਲੱਗਦਾ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਤਾਂ ਰੱਬੀ ਰੂਹ ਹੈ ਮੈਨੂੰ ਤਾਂ ਲੱਗਦਾ ਵਿਹਲੜ ਹੈ ਰੱਬੀ ਰੂਹ ਕੀ ਹੈ ਰੱਬ ਬਣ ਕੇ ਵਿਖਾਵੇ ਕਿਸੇ ਲਈ ਇਹ ਰੱਬ ਬਣੇ ਇਹਦੀ ਘਰ ਵਾਲੀ ਕਵੇ ਮੇਰਾ ਤੇ ਰੱਬ ਤੂੰ ਹੈ ਇਹਦੇ ਬੱਚੇ ਕਹਿਣ ਮੇਰਾ ਤੇ ਰੱਬ ਤੂੰ ਹੈ ਇਹਦੀ ਮਾਂ ਕਵੇ ਮੈਨੂੰ ਤੇ ਰੱਬ ਵਰਗਾ ਪੁੱਤ ਮਿਲਿਆ ਜਿੱਥੇ ਕੰਮ ਕਰਨਾ ਅਗਲਾ ਕਵੇ ਸਾਡਾ ਸਾਨੂੰ ਤੇ ਰੱਬ ਤੇਰੇ ਚੋਂ ਦਿਸਦਾ ਏਦਾਂ ਦਾ ਬਣ ਕੇ ਵਿਖਾ ਰਿਸ਼ਤੇਦਾਰੀਆਂ ਵਿੱਚ ਜਿੱਥੇ ਕਿਤੇ ਜਾਂਦਾ ਕੰਮ ਇਸ ਤਰੀਕੇ ਸਿਰ ਕਰਕੇ ਵਿਖਾ ਅਗਲਾ ਕਵੇ ਤੇਰੇ ਚੋਂ ਰੱਬ ਦਿਸਦਾ ਸਾਨੂੰ ਰੱਬੀ ਰੂਹ ਉਹ ਹੈ ਜਿਹੜਾ ਹਰ ਫਰਜ਼ ਆਪਣਾ ਪੂਰਾ ਵਧੀਆ ਨਿਭਾਉਂਦਾ ਹੈ ਜਿੱਥੇ ਕੰਮ ਕਰਦਾ ਕਮਾਲ ਕਰ ਦਿੰਦਾ ਅਗਲੇ ਦੀਆਂ ਮੱਝਾਂ ਵੀ ਉਡੀਕਦੀਆਂ ਵੀ ਉਹ ਆਊ ਤੇ ਤਾਂ ਪੱਠੇ ਖਾਊ ਮੈਂ ਇੰਨੇ ਪਿਆਰ ਨਾਲ ਪਾਉਂਦਾ ਮੈਨੂੰ ਤੇਰੇ ਘਰ ਦਾ ਕੁੱਤਾ ਵੀ ਉਡੀਕਦਾ ਹੋਵੇ ਵੀ ਉਹ ਰੋਟੀ ਪਾਊ ਤਾਂ ਖਾਊ ਮੈਂ ਇੰਨਾ ਵਧੀਆ ਹੈ ਤੂੰ ਇੰਨਾ ਚੰਗਾ ਹੈ ਇਹ ਹੈ ਰੱਬੀ ਰੂਹ ਸਾਡੇ ਰੱਬੀ ਰੂਹ ਦੀ ਡੈਫੀਨੇਸ਼ਨ ਹੀ ਇੱਦਾਂ ਦੀ ਬਣਾਤੀ ਵੀ ਰੱਬੀ ਰੂਹ ਕੌਣ ਹੈ ਕਹਿੰਦੇ ਜ਼ਿਆਦਾ ਅੱਖਾਂ ਬੰਦ ਕਰਕੇ ਬਹਿੰਦਾ ਹੁਣ ਬਹਿ ਜਾਓ ਸਾਰੇ ਅੱਖਾਂ ਬੰਦ ਕਰਕੇ ਵਿਹੜਾ ਤੇ ਅੱਗੇ ਗਰਕ ਹੋਇਆ ਪਿਆ ਸਾਡਾ ਡੱਕਾ ਤੇ ਅੱਗੇ ਨਹੀਂ ਤੋੜਦੇ ਕੰਮ ਤੇ ਅੱਗੇ ਨਹੀਂ ਕਰਦੇ ਅਸੀਂ ਕੁਛ ਹੋਰ ਵਿਹਲੜ ਕਰ ਲਓ ਸਮਾਜ ਨੂੰ ਵਿਹਲਾ ਬਣਾਇਆ ਜਾ ਰਿਹਾ ਨਿਕੰਮਾ ਬਣਾਇਆ ਜਾ ਰਿਹਾ ਮੈਂ ਫਿਰ ਬੇਨਤੀ ਰਾਤ ਵੀ ਕੀਤੀ ਸੀ ਮੈਡੀਟੇਸ਼ਨ ਕਰਨਾ ਮਾੜਾ ਨਹੀਂ ਤੁਸੀਂ 15 ਮਿੰਟ ਅੱਧਾ ਘੰਟਾ ਵੇਖੋ ਥੋਟ ਮੈਡੀਟੇਸ਼ਨ ਸਾਊਂਡ ਮੈਡੀਟੇਸ਼ਨ ਲਾਈਟ ਮੈਡੀਟੇਸ਼ਨ ਬੜੇ ਤਰ੍ਹਾਂ ਦਾ ਧਿਆਨ ਲਾਉਣ ਦਾ ਤਰੀਕਾ ਹੈ ਬ੍ਰੇਨ ਦੀ ਐਕਸਰਸਾਈਜ਼ ਹੈ ਬੜਾ ਥੋੜੇ ਚਿਰ ਵਾਸਤੇ ਮਨ ਸ਼ਾਂਤ ਹੋ ਜਾਂਦਾ ਹੈ ਇਹ ਆਪਾਂ ਕਰ ਸਕਦੇ ਹਾਂ ਪਰ ਮੈਡੀਟੇਸ਼ਨ ਇੱਦਾਂ ਬਹਿ ਕੇ ਰੱਬ ਮਿਲ ਜਾਂਦਾ ਇਹ ਨਹੀਂ ਰੱਬ ਤੇ ਹੈ ਹੀ ਹੈ ਸਾਰੇ ਪਾਸੇ ਸਾਡਾ ਰੱਬ ਸਾਨੂੰ ਮਿਲਿਆ ਹੀ ਹੋਇਆ ਆਲੇ ਦੁਆਲੇ ਰੱਬ ਹੀ ਰੱਬ ਹੈ ਮੇਰੀ ਮਾਂ 'ਚ ਵੀ ਰੱਬ ਹੈ ਪਿਓ 'ਚ ਵੀ ਰੱਬ ਹੈ ਕੰਮਾਂ 'ਚ ਸਾਰੇ ਪਾਸੇ ਦਰਖਤਾਂ ਵਿੱਚ ਰੁੱਖ ਮਨੁੱਖ ਚੰਦਰਮਾ ਤਾਰੇ ਆ ਸਭ ਰੱਬ ਹੀ ਰੱਬ ਹੈ ਰੱਬ 'ਚ ਰਹਿੰਦੇ ਹਾਂ ਅਸੀਂ ਰੱਬ ਨਹੀਂ ਲੱਭਣਾ ਰੱਬ 'ਚ ਰਹਿੰਦੇ ਹਾਂ ਰੱਬ ਦਾ ਰੂਪ ਅਸੀਂ ਖੁਦ ਹਾਂ ਰੱਬ ਦਾ ਇੱਕ ਪਾਰਟ ਹਾਂ ਰੱਬ ਦਾ ਇੱਕ ਹਿੱਸਾ ਅਸੀਂ ਨਹੀਂ ਇੱਦਾਂ ਵੀ ਅਸੀਂ ਕਿਤੇ ਲੱਭਣ ਜਾਣਾ ਹਾਂ ਮੈਡੀਟੇਸ਼ਨ ਅੱਖਾਂ ਬੰਦ ਕਰਕੇ ਬਹਿ ਜਾਓ ਕਾਹਦੇ ਲਈ ਬੈਠਾ ਹੈ ਠੀਕ ਹੈ ਬਈ ਥੋੜ੍ਹਾ ਚਿਰ ਰਿਲੈਕਸ ਹੋ ਜਾਂਦਾ ਮੈਂ ਅੱਧਾ ਘੰਟਾ ਰੋਜ਼ ਐਂ ਬੈਠ ਜਾਂਦਾ ਵਾਹਿਗੁਰੂ 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 ਚੰਗੀ ਗੱਲ ਹੈ ਪਰ ਜੇ ਇਹਦੇ ਨਾਲ ਰੱਬ ਮਿਲਦਾ ਇਹ ਗਲਤ ਹੈ ਤੂੰ ਸੈਰ ਕਰਨ ਤੁਰ ਜਾ ਤੇਰੀ ਸੈਰ ਤੇ ਕੋਈ ਸਵਾਲ ਨਹੀਂ ਸਾਡਾ ਪਰ ਜੇ ਤੂੰ ਕਵੇਂ ਵੀ ਨੈਣਾ ਦੇਵੀ ਨੂੰ ਹੁਣ ਮੇਰੀ ਨੂੰ ਮੰਨੋ ਵੀ ਮੈਂ ਤੇ ਜੀ ਪੈਦਲ ਚੜ੍ਹ ਕੇ ਗਿਆ ਸੀ ਫਿਰ ਪਖੰਡ ਹੈ ਫਿਰ ਪਖੰਡ ਹੈ ਜੇ ਤੁਸੀਂ ਕਹੋ ਵੀ ਹੁਣ ਜੀ ਮੈਂ ਪੈਦਲ ਚੱਲ ਕੇ ਜਾਊਂ ਨੰਗੇ ਪੈਰੀ ਚੱਲ ਕੇ ਜਾਊਂ ਉਦਾਂ ਘਾਹ ਤੇ ਨੰਗੇ ਪੈਰੀ ਤੁਰਨਾ ਠੀਕ ਹੈ ਸਿਹਤ ਲਈ ਠੀਕ ਹੈ ਆਹ ਗੱਲ ਤੇ ਤੇਰੀ ਮੰਨੀ ਵੀ ਸਿਹਤ ਲਈ ਤੂੰ ਨੰਗੇ ਪੈਰੀ ਘਾਹ ਤੇ ਤੁਰਦਾ ਠੀਕ ਹੈ ਪਰ ਜੇ ਤੂੰ ਕਹੋ ਮੈਂ ਨੰਗੇ ਪੈਰੀ ਆਨੰਦਪੁਰ ਜਾਊਂ ਤੇ ਬਾਜਾਂ ਵਾਲਾ ਮੇਰੇ ਤੇ ਖੁਸ਼ ਹੋ ਜੂ ਫਿਰ ਪਖੰਡ ਹੈ ਭਾਈ ਭਾਵੇਂ ਜਿੱਥੇ ਮਰਜ਼ੀ ਖਾ ਲੈ ਇਹ ਨਹੀਂ ਖੁਸ਼ ਹੁੰਦਾ ਉਹ ਤੇਰੇ ਪੈਰ ਚੈੱਕ ਨਹੀਂ ਕਰਨ ਆਊ ਉਹ ਤੇ ਤੇਰੀ ਜ਼ਿੰਦਗੀ ਵੇਖਣ ਆਊ ਤੇਰਾ ਲਾਈਫ ਸਟਾਈਲ ਵੇਖਣ ਆਊ ਅੱਜ ਬਾਜਾਂ ਵਾਲੇ ਆ ਜਾਣ ਨਾ ਕਿਉਂ ਬਈ ਪਿਆਰਿਓ ਜਰਾ ਕੁ ਦੱਸੋ ਏਦਾਂ ਹੀ ਚੈੱਕ ਕਰਦੇ ਫਿਰਨਗੇ ਵੀ ਲਿਆ ਤੇਰੀ ਕਿਰਪਾਨ ਮਿਣ ਕੇ ਵੇਖਾਂ ਵੀ ਵੱਡੀ ਹੈ ਕਿ ਛੋਟੀ ਹੈ ਐਂ ਚੈੱਕ ਕਰਨਗੇ ਲੱਕੜਾ ਤੇ ਵਿਖਾ ਭਲਾ ਸਰਬ ਲੋਹ ਦਾ ਪਾਇਆ ਕਿ ਤੂੰ ਸਟੀਲ ਦਾ ਪਾਈ ਫਿਰਦਾ ਲਿਆ ਤੇਰਾ ਕਸ਼ਹਿਰਾ ਚੈੱਕ ਕਰੀਏ ਐਂ ਹੋ ਉਹਨਾਂ ਨੇ ਤੇਰੀ ਦੇਖਣੀ ਹੈ ਤੇਰੀ ਜ਼ਿੰਦਗੀ ਤੇਰੀ ਲਾਈਫ ਸਟਾਈਲ ਤੇਰਾ ਕਿੱਦਾਂ ਦਾ ਜਿਉਂਦਾ ਕਿੱਦਾਂ ਫਰਜ਼ ਕਿੱਦਾਂ ਪਛਾਣਨਾ ਹੈ ਤੇਰੀ ਐਜੂਕੇਸ਼ਨ ਕਿੱਦਾਂ ਦੀ ਹੈ ਪਹਿਲਾਂ ਇਹ ਵੇਖਿਆ ਜਾਏਗਾ ਵਰਦੀ ਬਾਅਦ ਵਿੱਚ ਵੇਖ ਲਾਂਗੇ ਕਿਸੇ ਵੀ ਸਕੂਲ ਵਿੱਚ ਜਾ ਕੇ ਪਹਿਲੇ ਨੰਬਰ ਤੇ ਪੜ੍ਹਾਈ ਚੈੱਕ ਹੋਊ ਤੇ ਜੇ ਬੱਚਿਆਂ ਦੇ ਪੜ੍ਹਾਏ ਹੋਏ ਨਿਆਣੇ ਟੀਚਰਾਂ ਦੇ ਪੜ੍ਹਾਏ ਹੋਏ ਨਿਆਣੇ 95% ਪਾਸ ਹੋ ਗਏ ਫਿਰ ਵਰਦੀ ਵਾਲੀ ਗੱਲ ਮਾਫ਼ ਵੀ ਹੋ ਸਕਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਜੇ ਅਗਲਾ ਕਹੇ ਵਰਦੀ ਚਮਕਾ ਕੇ ਬਹੁਤ ਫਿਰਦੇ ਨੇ ਨਿਆਣੇ ਸਾਰੇ ਹੀ ਵੇਲ ਵੀ ਤੁਸੀਂ ਕੱਪੜਿਆਂ ਦੀ ਜ਼ੋਰ ਲਾਤਾ ਸਾਰਾ ਤੁਸੀਂ ਯੂਨੀਫਾਰਮ ਤੇ ਜ਼ੋਰ ਲਾਤਾ ਸਾਰਾ ਤੁਸੀਂ ਪੜ੍ਹਾਈ ਪੜ੍ਹਾਈ ਤੇ ਕਰਾਈ ਕੋਈ ਨਹੀਂ ਫੇਲ ਹੋਵਾਂਗੇ ਤਾਂ ਕਰਕੇ ਸਾਨੂੰ ਸਭ ਤੋਂ ਜ਼ਰੂਰੀ ਹੈ ਵਰਦੀ ਦੀ ਗੱਲ ਠੀਕ ਹੈ ਪਰ ਸਾਨੂੰ ਐਜੂਕੇਸ਼ਨ ਵੱਲ ਧਿਆਨ ਦੇਣਾ ਪੈਣਾ ਹੈ ਸਾਨੂੰ ਸਾਡਾ ਦਿਮਾਗ ਖੋਲ੍ਹਣ ਵਾਲੇ ਪਾਸੇ ਤੁਰਨਾ ਪੈਣਾ ਤੇ ਜਿਵੇਂ ਬਾਹਰ ਚਾਨਣ ਹੁੰਦਾ ਸੂਰਜ ਚੜ੍ਹਦਾ ਦਿਸਣ ਲੱਗ ਪੈਂਦਾ ਹੈ ਹਨੇਰੇ ਵਿੱਚ ਲਾਈਟ ਲਾ ਦਿਓ ਦੀਵਾ ਜਗਾ ਦਿਓ ਦਿਸਣ ਲੱਗ ਪੈਂਦਾ ਹੈ ਕਹਿੰਦੇ ਜਦੋਂ ਬੰਦੇ ਦੀ ਜ਼ਿੰਦਗੀ 'ਚ ਗਿਆਨ ਆ ਜਾਂਦਾ ਨਾ ਉਦੋਂ ਵੀ ਫਿਰ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਤੇ ਗਿਆਨ ਕਾਹਦੇ ਲਈ ਆਉਣਾ ਚਾਹੀਦਾ ਜੀ ਗਿਆਨ ਆਉਣਾ ਚਾਹੀਦਾ ਮੇਰੇ ਫਰਜ਼ ਕੀ ਨੇ ਇਹਦੇ ਪ੍ਰਤੀ ਗਿਆਨ ਆਇਆ ਤੇ ਗੱਲ ਫਿਰ ਬਣੂ ਪਿਆਰਿਓ ਸਾਡੇ ਫਰਜ਼ ਕੀ ਨੇ ਇਹਦੇ ਪ੍ਰਤੀ ਸਾਨੂੰ ਪਤਾ ਲੱਗਿਆ ਜਿਹਦੇ ਉਹਦੇ ਸਮਝ ਲਓ ਸਾਨੂੰ ਗਿਆਨ ਹੋਇਆ ਵੀ ਮੇਰੇ ਫਰਜ਼ ਕੀ ਸੀ ਮੇਰੀ ਡਿਊਟੀ ਕੀ ਸੀ ਮੇਰਾ ਕੰਮ ਕੀ ਸੀ ਉਹਦੇ ਗੱਲ ਬਣੂ ਜਿੱਦੇ ਸਮਝ ਲਓ ਉਹ ਗੱਲ ਹੋ ਗਈ ਦੀਵਾ ਬਲੈ ਤੁਸੀਂ ਪੜ੍ਹ ਹੀ ਦਿਓ ਸ਼ਬਦ ਪੂਰਾ ਗਾ ਕੇ ਚਲੋ ਗਾ ਕੇ ਪੜ੍ਹ ਸੋਹਣਾ ਲੱਗਦਾ ਬਹੁਤ
ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਜੀ ਦੀਵਾ ਬਲੈ
ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਜੀ ਦੀਵਾ ਬਲੈ ਪੜੋ ਪੜੋ ਸਾਰੇ ਦੀਵਾ ਹਾਂਜੀ
ਬੇਦ ਪਾਠ ਮਤ ਪਾਖਾ ਬੇਦ ਪਾਠ ਮਤ ਪਾਖਾ
ਜੀ ਦੀਵਾ ਬਲੈ
ਅੰਧੇਰਾ ਜਾਏ ਹਾਂ ਦੀਵਾ ਬਲੈ ਅੰਧੇਰਾ ਜਾਏ
ਪੜੋ ਜੀ ਦੀਵਾ
ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਉਗਵੇ ਸੂਰ ਨਾ ਜਾਪੇ ਚੰਦ ਉਗਵੇ ਸੂਰ ਨਾ ਜਾਪੇ ਚੰਦ ਜਿਹ ਗਿਆਨ ਪਰਗਾਸ ਅਗਿਆਨ ਮਿਟੰਤ ਜਿਹ ਗਿਆਨ ਪਰਗਾਸ ਅਗਿਆਨ ਮਿਟੰਤ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਸੰਸਾਰ ਕੀ ਕਾਰ
ਸੁਣੋ ਸੁਣੋ ਪਹਿਲੀਆਂ ਪੰਕਤੀਆਂ ਚ ਕਿਹਾ ਵੀ ਜੇ ਧਾਰਮਿਕ ਪੁਸਤਕਾਂ ਪੜ੍ਹੇ ਬੰਦਾ ਧਾਰਮਿਕ ਗਿਆਨ ਲਵੇ ਉਸ ਵੇਲੇ ਅਗਿਆਨਤਾ ਮਿਟਾਉਣ ਲਈ ਆਪਣੀ ਮੂਰਖਤਾ ਖਤਮ ਕਰਨ ਲਈ ਫਿਰ ਤੇ ਬਹੁਤ ਵਧੀਆ ਪਰ ਪ੍ਰੋਬਲਮ ਇਹ ਹੋ ਗਈ ਵੀ ਵੇਦ ਪਾਠ ਨਾ ਸੰਸਾਰ ਦੀ ਕਾਰ ਬਣ ਕੇ ਰਹਿ ਗਿਆ ਧੰਦਾ ਬਣ ਕੇ ਰਹਿ ਗਿਆ ਪਾਠ ਮਾੜਾ ਨਹੀਂ ਪਰ ਆਪਣੇ ਲਈ ਕੀਤਾ ਜਾਵੇ ਗਿਆਨ ਲੈਣਾ ਮਾੜਾ ਨਹੀਂ ਪਰ ਕਹਿੰਦੇ ਲੋਕਾਂ ਨੇ ਗਿਆਨ ਦੇਣ ਨੂੰ ਧੰਦਾ ਬਣਾ ਲਿਆ ਪਾਠ ਕਰ ਲਓ ਲੋਕਾਂ ਨੂੰ ਸੁਣਾ ਦਿਓ ਜਿਵੇਂ ਹੁਣ ਅਸੀਂ ਮੈਂ ਸਟੇਜ ਤੇ ਦੱਸ ਰਿਹਾ ਆ ਸੁਣਾਉਣਾ ਇੱਕ ਧੰਦਾ ਬਣ ਗਿਆ, ਕੰਮ ਬਣ ਗਿਆ ਹੈ। ਜਿਵੇਂ ਦੂਜੇ ਕਾਰ ਹੈ, ਕੰਮਕਾਰ ਹੈ, ਇਦਾਂ ਹੀ ਕਹਿੰਦੇ ਪਾਠ ਕਰਨਾ ਕਰਾਉਣਾ ਵੀ ਧੰਦਾ ਹੀ ਬਣ ਗਿਆ। ਕਈਆਂ ਨੂੰ ਇਹ ਵੀ ਚੱਲ ਕਰਾਉਣਾ ਹੀ ਪੈਣਾ ਪਾਠ ਤੇ ਕਰਾਉਣਾ ਹੀ, ਵਾਂਗ ਹੁਣ ਖੰਡ ਪਾਠ ਕਰਾ ਲਓ ਚਾਹੇ ਸਹਿਜ ਪਾਠ ਕਰਾ ਲਓ, ਵੀ ਵਿਆਹ ਭਾਈ ਕਰਾਉਣਾ ਹੀ ਪੈਣਾ। ਤੇ ਸਾਡੇ ਵਰਗਿਆਂ ਨੂੰ ਲੱਗਦਾ ਵੀ ਚੱਲ ਕਰਨਾ, ਇਹਨਾਂ ਨੇ ਪੈਸੇ ਦੇਣੇ, ਅਗਲੇ ਨੇ 1100 ਦੇਣਾ, 2100 ਦੇਣਾ, 11000 ਦੇਣਾ। ਯਾਨੀ ਕਿ ਪਾਠ ਪਾਪਾਂ ਨੂੰ ਖਾ ਸਕਦਾ, ਮਤਲਬ ਗਿਆਨ ਹੈ ਜਿਹੜਾ ਧਾਰਮਿਕ ਗਿਆਨ ਫਾਇਦਾ ਕਰ ਸਕਦਾ ਜੇ ਬੰਦਾ ਫਾਇਦਾ ਕਰਨ ਵਾਸਤੇ ਪੜ੍ਹੇ ਧਾਰਮਿਕ ਪੁਸਤਕਾਂ। ਪਰ ਲੋਕਾਂ ਨੇ ਕਹਿੰਦੇ ਇਹਨੂੰ ਬਣਾ ਲਿਆ ਧੰਦਾ, ਇਹਨੂੰ ਸੰਸਾਰ ਦਿਆਂ ਕੰਮਾਂ ਵਾਂਗੂ ਪਾਠ ਵੀ ਕਹਿੰਦੇ ਧੰਦਾ ਬਣ ਗਿਆ। ਵੇਦ ਪਾਠ ਭਾਵ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਸਿਰਫ ਇੱਕ ਧੰਦਾ ਬਣ ਕੇ ਰਹਿ ਗਿਆ। ਪ੍ਰੋਬਲਮ ਉਦੋਂ ਆਉਂਦੀ ਹੈ, ਲੋ ਹੁਣ ਦੁਬਾਰਾ ਸੁਣੋ।
ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਤ ਕਰ ਹੈ ਵਿਚਾਰ, ਪੜ ਪੜ ਪੰਡਤ ਕਰ ਹੈ ਵਿਚਾਰ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ, ਹਾਂ ਦੀਵਾ ਬਲੇ ਅੰਧੇਰਾ ਜਾਏ, ਬਿਨ ਬੂਝੇ ਸਭ ਹੋਏ ਖੁਆਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸੁਪਾਰ, ਨਾਨਕ ਗੁਰ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ, ਹਾਂ ਦੀਵਾ ਬਲੇ ਅੰਧੇਰਾ ਜਾਏ।
ਬਸ ਸਮਝਣ ਤੋਂ ਬਿਨਾਂ ਕਹਿੰਦੇ ਬੰਦਾ ਖੁਆਰ ਹੁੰਦਾ, ਗਿਆਨ ਬਿਨਾਂ ਪਤਾ ਨਹੀਂ ਲੱਗਦਾ, ਨਹੀਂ ਤੇ ਖੁਆਰ ਹੀ ਹੋ ਰਹੇ ਆ। ਬਸ ਜ਼ਿੰਦਗੀ ਕਾਹਦੀ ਹੈ ਜੀ, ਖੁਆਰ ਆ। ਬਾਕੀ ਗਿਆਨ ਆ ਇਹਦਾ ਪਤਾ ਲੱਗਣਾ ਜੀ ਪ੍ਰੈਕਟੀਕਲਿਟੀ ਤੋਂ। ਭਾਸ਼ਣ ਤੇ ਲੀਡਰ ਵੀ ਬਥੇਰਾ ਸੋਹਣਾ ਦੇ ਲੈਂਦੇ ਹੈ, ਭਾਸ਼ਣ ਤੇ ਬਹੁਤ ਲੋਕ ਦੇ ਲੈਂਦੇ, ਵਿਰਾਗੀ ਭਾਸ਼ਣ, ਜਜ਼ਬਾਤੀ ਭਾਵੁਕ ਕਰਨ ਵਾਲੇ ਭਾਸ਼ਣ ਜਿਹੜੇ ਆ, ਬੜੇ ਬੜੇ ਬੰਦੇ ਕਮਲੇ ਕਰ ਸੁੱਟਦੇ ਆ ਜੀ, ਇਦਾਂ ਦੇ ਭਾਸ਼ਣ ਦਿੰਦੇ। ਪਰ ਗਿਆਨ ਦਾ ਪਤਾ ਲੱਗਦਾ ਜਦੋਂ ਸਾਡੀ ਪ੍ਰੈਕਟੀਕਲਿਟੀ ਵਧੀਆ ਹੋ ਗਈ, ਵਿਹਾਰ ਵਧੀਆ ਹੋ ਗਿਆ, ਵਿਹਾਰ ਇੱਕੋ ਜਿਹਾ ਹੋ ਗਿਆ। ਹੁਣ ਚਾਰ ਪਾਤਸ਼ਾਹੀਆਂ ਸਾਡੀਆਂ ਇਦਾਂ ਦੀਆਂ ਜਿਨ੍ਹਾਂ ਨੇ ਬਾਣੀ ਨਹੀਂ ਰਚੀ, ਪਰ ਵਿਹਾਰ ਹੈ ਜਿਹੜਾ ਉਹਨਾਂ ਦਸਾਂ ਦਾ ਇੱਕੋ ਜਿਹਾ। ਇਹ ਨਹੀਂ ਕਹਿ ਸਕਦੇ ਤੁਸੀਂ ਵੀ ਗਿਆਨ ਘੱਟ ਗਿਆਨ ਵੱਧ, ਇਹ ਨਹੀਂ ਹੋ ਸਕਦਾ। ਇੱਕ ਜਿਹੜਾ ਕਰਨ ਦਾ ਕਨਸੈਪਟ ਹੈ ਨਾ, ਉਹ ਸਮਝ ਆਉਂਦਾ ਹੈ, ਮਿਹਨਤ ਕਰਨੀ ਹੈ, ਕਰਨਾ ਹੈ ਕੁਛ, ਉਹ ਸਾਰਿਆਂ ਵਿੱਚ ਇੱਕੋ ਜਿਹਾ ਹੈ। ਕੋਈ ਸਫ਼ਰ ਕਰ ਰਿਹਾ ਲੰਬੇ ਲੰਬੇ ਸਫ਼ਰ ਕਰਕੇ, ਕੋਈ ਜਾਤ ਪਾਤ ਦਾ ਸਿਸਟਮ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਸਾਡੇ ਵਾਸਤੇ ਤਵੀਆਂ ਤੇ ਬੈਠ ਰਿਹਾ, ਕੋਈ ਦੇਗਾਂ ਚੋਂ ਵਾਲੇ ਖਾ ਰਿਹਾ, ਬੱਚੇ ਨਿੱਕੇ ਨਿੱਕੇ ਸ਼ਹੀਦ ਕਰਾਏ ਜਾ ਰਹੇ ਆ, ਪਰ ਸਾਰੇ ਕਹਿੰਦੇ ਅਸੀਂ ਕੁਛ ਨਾ ਕੁਛ ਆਪਣੀ ਜ਼ਿੰਦਗੀ ਵਿੱਚ ਕਰਨਾ ਹੈ, ਅਸੀਂ ਕਰਨਾ ਹੈ, ਅਸੀਂ ਕੁਛ ਕਰਨ ਵਾਸਤੇ ਆਏ। ਸੋ ਇਸ ਕਰਕੇ ਆਪਾਂ ਇਹਨਾਂ ਨੁਕਤਿਆਂ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੀਏ, ਨਹੀਂ ਤੇ ਸਾਡੇ ਤੇ ਧਰਮ ਸਿਰਫ ਇੰਨਾ ਹੀ ਆ। ਜਿਹੜਾ ਬੰਦਾ ਇੱਥੇ ਲੰਮਾ ਟਾਈਮ ਖੜਾ ਰਵੇ ਇੱਥੇ, ਐਂ ਲੰਮਾ ਟਾਈਮ, ਅਗਲਾ ਕਹਿੰਦਾ ਕਿੰਨਾ ਪਿਆਰ ਹੈ ਇਹਦਾ ਗੁਰੂ ਨਾਲ, ਮੱਥਾ ਵੀ ਬਹੁਤ ਐਂ ਬਸ ਬਹੁਤ ਐਂ ਹੌਲੀ ਹੌਲੀ ਸ਼ੁਰੂ ਕਰੇ ਹੱਥ ਲਾਵੇ ਫਿਰ ਐਂ ਪ੍ਰੋਪਰ ਵੀ ਐਂ ਫਿਰ ਅਗਲਾ ਕਹਿੰਦਾ ਯਾਰ ਕਿੰਨਾ ਕਿੰਨਾ ਰੰਗੀ ਰੂਹ ਹੈ ਸਾਡੇ ਤੇ ਬਸ ਇਹਨੂੰ ਮੰਨਦੇ ਜਿਵੇਂ ਮੈਂ ਰਾਤ ਵੀ ਕਿਹਾ ਹੀ ਸੀਗਾ ਕਿਹਾ ਸੀ ਨਾ ਰਾਤ ਆਪਾਂ ਗੱਲ ਕਰਦੇ ਸੀ ਵੀ ਜਦੋਂ ਆਨੰਦ ਕਾਰਜ ਹੁੰਦੇ ਹੈ ਤੇ ਏਦਾਂ ਨਹੀਂ ਹੁੰਦੀਆਂ ਕਈ ਬੀਬੀਆਂ ਜਿਵੇਂ ਇਹਨਾਂ ਨੇ ਪੀ ਐਚ ਡੀ ਕੀਤੀ ਹੁੰਦੀ ਵਿਆਹਾਂ ਉੱਤੇ ਵੀ ਕੁੜੀ ਵਾਲੀ ਕੋਲ ਵੀ ਆਲੇ ਦੁਆਲੇ ਘੇਰ ਕੇ ਵੀ ਮੈਂ ਦੱਸੂ ਤੈਨੂੰ ਕਿਵੇਂ ਉੱਠਣਾ ਤੇ ਮੁੰਡੇ ਕੋਲ ਵੀ ਇੱਦਾਂ ਹੀ ਹੁੰਦੇ ਆ ਤਿੰਨ ਚਾਰ ਬੈਠੇ ਜਿਹੜੇ ਉਹਨੂੰ ਦੱਸਦੇ ਆ ਵੀ ਹੁਣ ਤੂੰ ਖੜਾ ਹੋ ਜਾ ਹੁਣ ਐਂ ਕਰ ਲੈ ਹੁਣ ਪਰਕਰਮਾ ਕਰ ਲੈ ਤੇ ਇੱਥੇ ਆਨੰਦ ਕਾਰਜ ਹੁੰਦੇ ਸੀ ਮੈਂ ਦੱਸਿਆ ਹੀ ਸੀ ਤੁਹਾਨੂੰ ਰਾਤ ਵੀ ਉੱਥੇ ਮੈਂ ਵੇਖਿਆ ਵੀ ਉਹ ਨੌਜਵਾਨ ਜਿਹੜਾ ਆਨੰਦ ਕਾਰਜ ਕਰਾਉਣ ਆਇਆ ਸੀ ਉਹ ਮੱਥਾ ਟੇਕਣਾ ਭੁੱਲ ਗਿਆ ਜਦੋਂ ਲਾਵਾਂ ਲੱਗੇ ਕਰ ਉਹਨੂੰ ਹੁਣ ਵੀ ਮੱਥਾ ਟੇਕ ਕੇ ਉੱਠਣਾ ਮੱਥਾ ਟੇਕ ਕੇ ਪਰਕਰਮਾ ਕਰਨੀ ਆ ਕੇ ਮੱਥਾ ਟੇਕ ਕੇ ਫੇਰ ਬਹਿ ਜੀ ਜਾਂ ਖੜੇ ਰਹੋ ਸਿੱਖ ਰਹਿਤ ਬਾਬ ਖੜੇ ਰਹੋ ਮੱਥਾ ਟੇਕ ਕੇ ਫਿਰ ਖੜੇ ਹੋ ਜਾਇਓ ਫਿਰ ਪਰਕਰਮਾ ਕਰਿਓ ਫਿਰ ਮੱਥਾ ਟੇਕ ਕੇ ਫਿਰ ਖੜੇ ਹੋ ਜਾਇਓ ਫਿਰ ਤੁਰਨ ਲੱਗਿਆ ਫਿਰ ਮੱਥਾ ਟੇਕਿਓ ਏਦਾਂ ਤੇ ਉਹ ਭੁੱਲ ਰਿਹਾ ਸੀ ਤੇ ਸਾਰੇ ਉਹਦੇ ਕੰਨੀ ਐਂ ਵੇਖਣ ਵੀ ਇਹ ਤੇ ਮੱਥਾ ਹੀ ਨਹੀਂ ਦੇਖਦਾ ਇਹਨੇ ਤੇ ਇੱਕ ਵਾਰੀ ਮੱਥਾ ਟੇਕਿਆ ਬਸ ਸ਼ੁਰੂ ਵੇਲੇ ਵੀ ਮੱਥਾ ਟੇਕਣਾ ਤੁਰਨ ਵੇਲੇ ਵੀ ਮੱਥਾ ਟੇਕਣਾ ਬਸ ਐਂ ਇਹਨੂੰ ਹੀ ਅਸੀਂ ਇਹ ਸਮਝਦੇ ਹਾਂ ਵੀ ਬੜਾ ਵਧੀਆ ਜੀ ਉਹ ਤੇ ਬੜਾ ਵਧੀਆ ਆਨੰਦ ਕਾਰਜ ਕਰਾਏ ਉਹਨੇ ਤੇ ਉਹਨੂੰ ਤੇ ਬਹੁਤ ਚੱਜ ਸੀ ਅਸੀਂ ਤੇ ਬਸ ਇਹਨੂੰ ਹੀ ਸਾਰਾ ਕੁਝ ਸਮਝਦੇ ਤੇ ਮੈਂ ਰਾਤ ਹੱਸਦਾ ਹੀ ਸੀ ਤੁਹਾਨੂੰ ਵੀ ਪਹਿਲਾਂ ਉਦਣ ਵੀ ਮੈਨੂੰ ਲੱਗਦਾ ਸੀ ਵੀ ਇਹ ਗਿਣ ਲੈਣੇ ਚਾਹੀਦੇ ਵੀ 12 ਮੱਥੇ ਬਣਦੇ ਆ 4 ਲਾਵਾਂ ਬਣਦੀਆਂ ਤੂੰ ਚੇਤਾ ਰੱਖੀ ਤੈਨੂੰ ਜ਼ਿਆਦਾ ਲੋੜ ਹੈ ਇਹਦੇ ਹੁਣ ਆਨੰਦ ਕਾਰਜ ਹੋਣੇ ਨੇ ਥੋੜੇ ਦਿਨਾਂ 'ਚ 4 ਲਾਵਾਂ ਹੈ ਤੇ 12 ਮੱਥੇ ਆ ਆਹੋ ਵੀ ਪਹਿਲਾਂ ਹੀ ਦੱਸ ਦਈਏ ਯਾਨੀ ਕਿ ਹੁਣ ਦੱਸੋ ਤੁਸੀਂ ਵੀ ਇਸੇ ਨੂੰ ਹੀ ਆਪਾਂ ਐਂ ਸਮਝਦੇ ਹਾਂ ਕਿ ਨਹੀਂ ਇਹਨੂੰ ਹੀ ਇੱਦਾਂ ਵੀ ਬਸ ਵੀ ਬੱਲੇ ਬੱਲੇ ਵੀ ਆਹੀ ਇੰਨਾ ਹੀ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਮਤਲਬ ਉਦੋਂ ਬਣਨਾ ਜਦੋਂ ਸਾਨੂੰ ਸਮਝ ਪਈ ਸਾਡੀ ਜ਼ਿੰਦਗੀ 'ਚ ਦੀਵਾ ਬਣਿਆ ਤੇ ਦੀਵਾ ਕਾਹਦਾ ਗਿਆਨ ਦਾ ਅਕਲ ਦਾ ਦਿਮਾਗ ਖੁੱਲ੍ਹੇ ਮਾੜਾ ਜਿਹਾ ਉਹਦੇ ਤੋਂ ਬਿਨਾਂ ਸਾਡੀਆਂ ਪਰਕਰਮਾਂ ਦਾ ਸਾਡੇ ਮੱਥਿਆਂ ਦਾ ਸਾਡੇ ਹੱਥ ਜੋੜਿਆਂ ਦਾ ਸਾਡੇ ਜਿਹੜਾ ਕਿਨਕਾ ਇੱਕ ਕਿਨਕਾ ਦੇ ਦਿਓ ਮਾੜਾ ਜਿਹਾ ਧਰਤੀ 'ਤੇ ਨਾ ਡਿੱਗ ਜੇ ਹੱਥ ਐਂ ਕਰਕੇ ਦੇਗ ਲੈਣੀ ਹੈ ਕਿ ਐਂ ਮੈਨੂੰ ਪੁੱਛਣ ਸਵਾਲ ਇਹ ਹੈ ਵੀ ਜਿਹੜਾ ਦੇਗ ਲੈ ਵਰਤਾਉਣ ਵਾਲਾ ਵੀ ਝੁਕਣਾ ਚਾਹੀਦਾ ਹੈ ਕਿ ਨਹੀਂ ਝੁਕਣਾ ਚਾਹੀਦਾ ਆਪ ਹੀ ਹੱਥ ਇੰਨੇ ਉੱਚੇ ਕਰੋ ਵੀ ਦੇਗ ਵਾਲਾ ਨਾ ਝੁਕੇ ਇੱਥੇ ਇੱਥੇ ਹੀ ਬਸ ਖੜਾ ਸਾਰਾ ਕੁਛ ਤੇਰੇ ਕਿਨਕਿਆਂ ਦਾ ਤੇਰੀਆਂ ਪਰਕਰਮਾਂ ਦਾ ਤੇਰਿਆਂ ਮੱਥਿਆਂ ਦਾ ਰਮਾਲਿਆਂ ਦਾ ਸਾਰੀਆਂ ਚੀਜ਼ਾਂ ਦਾ ਅਰਥ ਉੱਤੇ ਬਣੂ ਜਿੱਤੇ ਤੇਰੀ ਜ਼ਿੰਦਗੀ ਵਿੱਚ ਦੀਵਾ ਬਲਿਆ ਚਾਨਣ ਹੋਇਆ ਤੇ ਉਹ ਚਾਨਣ ਹੈ ਮੇਰੇ ਫਰਜ਼ ਕੀ ਹੈ ਉਹ ਮੇਰੀ ਡਿਊਟੀ ਕੀ ਹੈ ਮੈਂ ਕਰਨ ਕੀ ਆਇਆ ਮੇਰੇ ਪਿੰਡ ਪ੍ਰਤੀ ਵੀ ਮੇਰਾ ਕੋਈ ਫਰਜ਼ ਹੈ ਆਲੇ ਦੁਆਲੇ ਪ੍ਰਤੀ ਮੇਰਾ ਕੋਈ ਫਰਜ਼ ਹੈ ਆ ਕੁਦਰਤ ਵਿੱਚ ਕੁਛ ਗਲਤ ਨਾ ਹੋਵੇ ਮੈਂ ਆਪਣੀ ਜ਼ਿੰਦਗੀ 'ਚ ਕੁਛ ਕਰਾਂ ਜਿਹਦੇ ਸਾਰੇ ਫਰਜ਼ ਸਮਝਣ ਵਾਲਾ ਸੰਸਾਰ ਬਣੇਗਾ ਉਦਣ ਤੇ ਢਾਂਚਾ ਹੀ ਬਦਲ ਜਾਏਗਾ ਸਾਰਾ ਸਾਡੇ ਵਿੱਚ ਕੀ ਹੈ ਬਸ ਸਾਡੇ 'ਚ ਤੇ ਆਹੀ ਰਹਿ ਗਿਆ ਇੰਨਾ ਵੀ ਐਂ ਮੱਥਾ ਟੇਕ ਲਓ ਐਂ ਟੇਕ ਲਓ ਹੱਥ ਮੱਥਾ ਟੇਕਣ ਵਾਲੇ ਥੱਲੇ ਧਰਤੀ 'ਤੇ ਐਂ ਰੱਖੀਏ ਕਿ ਐਂ ਰੱਖੀਏ ਐਂ ਪੁੱਛਦੇ ਵੀ ਹੱਥ ਕਈ ਐਂ ਰੱਖਦੇ ਆ ਕਈ ਐਂ ਰੱਖਦੇ ਆ ਕਿੱਧਰ ਨੂੰ ਤੁਰਨਾ ਚਾਹੀਦਾ ਕਿਵੇਂ ਕਰੀਏ ਇੱਦਾਂ ਹੀ ਪੁੱਛੀ ਜਾਂਦੀ ਬੈਕ ਬੈਕ ਜਾਣਾ ਚਾਹੀਦਾ ਕਿ ਸਿੱਧੇ ਸਿੱਧੇ ਜਾਣਾ ਚਾਹੀਦਾ ਇੱਥੇ ਸਾਰੀ ਜ਼ਿੰਦਗੀ ਬੰਦੇ ਇੱਥੇ ਇੱਥੇ ਲੱਗੇ ਰਹਿੰਦੇ ਬਸ ਇਹ ਵੇਖ ਵੀ ਮੈਂ ਸਿੱਧਾ ਹੋਇਆ ਕਿ ਨਹੀਂ ਹੋਇਆ ਮੇਰਾ ਮਾਈਂਡ ਬਦਲਿਆ ਕਿ ਨਹੀਂ ਬਦਲਿਆ ਮੇਰੇ ਵਿੱਚ ਚੇਂਜ ਆਈ ਹੈ ਕਿ ਨਹੀਂ ਆਈ ਜਦ ਤੂੰ ਪੜ੍ਹਨ ਦਾ ਤੇਰਾ ਗੱਲ ਚੱਲਣੀ ਭਾਵੇਂ ਪਿੱਪਲ ਹੇਠ ਬਹਿ ਕੇ ਪੜ੍ਹਨੀ ਭਾਵੇਂ ਏਸੀ 'ਚ ਬਹਿ ਕੇ ਪੜ੍ਹਨੀ ਗੱਲ ਤੇ ਪੜ੍ਹਾਈ ਦੀ ਚਾਹੇ ਤੂੰ ਕੁੜਤਾ ਪਜਾਮਾ ਪਾ ਕੇ ਪੜ੍ਹਿਆ ਚਾਹੇ ਪੈਂਟ ਸ਼ਰਟ ਚਾਹੇ ਜੀਨ ਪਾ ਜਾ ਗੱਲ ਤੇ ਤੇਰੀ ਪੜ੍ਹਾਈ ਤੇ ਨਿਬੜਦੀ ਹੈ ਵੀ ਤੂੰ ਪਜਾਮਿਆਂ 'ਚ ਪੜ੍ਹਿਆ ਸੀ ਕਿ ਯੂਨੀਫਾਰਮ ਪਾਈ ਸੀ ਗੱਲ ਤੇ ਸੀ ਵੀ ਤੂੰ ਅੱਜ ਜੱਜ ਬਣਿਆ ਕਿ ਨਹੀਂ ਬਣਿਆ ਗੱਲ ਤੇ ਇਹ ਹੈ ਤੂੰ ਬਰੋਟਿਆਂ ਹੇਠਾਂ ਪਰ ਕਰ ਗਿਆ ਪੀ ਐਚ ਡੀ ਤੂੰ ਬਰੋਟਿਆਂ ਥੱਲੇ ਪੜ੍ਹ ਪੜ੍ਹ ਕੇ ਸਕੂਲਾਂ ਦੇ ਵਿੱਚੋਂ ਕਿੱਥੇ ਦੀ ਕਿੱਥੇ ਪਹੁੰਚ ਗਿਆ ਗੱਲ ਇਹਦੀ ਤੇ ਹੋਣੀ ਹੈ ਸਾਡੇ ਇਹਨਾਂ ਚੀਜ਼ਾਂ ਨੂੰ ਸਾਰੇ ਦਾ ਸਾਰਾ ਜੋੜ ਲਿਆ ਗਿਆ ਪੱਥਰ ਮਹਾਨ ਹੈ ਆਹ ਥਾਂ ਮਹਾਨ ਹੈ ਆਹ ਜਗ੍ਹਾ ਮਹਾਨ ਹੈ ਇੱਥੇ ਮਹਾਨ ਹੈ ਮਹਾਨ ਤੇ ਤੂੰ ਬਣਨਾ ਗੱਲ ਇੱਥੇ ਨਿਬੜੂ ਜਿੱਦੇ ਮਰਜ਼ੀ ਨਿਬੇੜ ਲਿਓ ਪੱਥਰ ਨੇ ਪੱਥਰ ਹੀ ਰਹਿਣਾ ਜਿੱਥੇ ਮਰਜ਼ੀ ਲਾ ਦਿਓ ਲੋਹੇ ਨੇ ਲੋਹਾ ਹੀ ਰਹਿਣਾ ਜਿੱਥੇ ਮਰਜ਼ੀ ਲਾ ਦਿਓ ਬੰਦਾ ਬੰਦਾ ਬਣੇ ਅਸੀਂ ਇਨਸਾਨ ਬਣੀਏ ਸਾਡੇ ਉਹ ਪ੍ਰੈਕਟੀਕਲਿਟੀ ਆਵੇ ਸਾਡਾ ਵਿਹਾਰ ਵਧੀਆ ਬਣੇ ਪ੍ਰੈਕਟੀਕਲਿਟੀ ਸਾਡੀ ਚੰਗੀ ਬਣੇ, ਲੋੜ ਇਹਦੀ ਹੈ ਜ਼ਿੰਦਗੀ ਬਦਲੇ। ਸੋ ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਮੱਤ ਦਿੱਤੀ ਹੈ, ਆਪ ਜਿਉਂ ਕੇ ਵਿਖਾਇਆ ਤੇ ਸਾਨੂੰ ਜਿਉਣ ਦਾ ਚੱਜ ਸਿਖਾਇਆ। ਬਸ ਆਪਾਂ ਭਾਵੇਂ ਗੱਲਾਂ ਕਰਦੇ ਹਾਂ ਵੀ ਰੱਬ, ਆਪਾਂ ਰਾਤ ਵੀ ਗੱਲ ਕਰਦੇ ਸੀ ਵੀ ਅਰਬਤ ਨਰਬਤ ਧੁੰਦੂ ਕਰਾ, ਉਹ ਰੱਬ ਹੀ ਹੈ, ਗੁਪਤ ਵੀ ਉਹੀ ਸੀ ਪ੍ਰਗਟ ਵੀ ਉਹੀ ਹੈ, ਪਰ ਸਾਨੂੰ ਅਸੀਂ ਕਿੱਧਰੋਂ ਆਇਆ ਕਿੱਧਰ ਗਿਆ। ਹੁਣ ਤੁਸੀਂ ਇਹ ਸੋਚੀ ਜਾਓ ਵੀ ਮੇਰੀ ਮਾਂ ਕਿੱਧਰੋਂ ਆਈ ਸੀ ਤੇ ਕਿੱਧਰ ਗਈ, ਆਹ ਸੋਚੀ ਚੱਲ। ਯਾਰ ਤੇਰੇ ਸਾਹਮਣੇ ਜਿਹੜੀ ਬੈਠੀ ਹੈ ਤੇਰੀ ਮਾਂ ਹੈ, ਤੇਰੇ ਫਰਜ਼ ਕੀ ਨੇ, ਇਹਦੇ ਵਾਸਤੇ ਜ਼ੋਰ ਲਾ ਵੀ ਹੁਣ ਸਾਹਮਣੇ ਆ ਜਿਹੜੀ, ਇਹਦੀ ਸੇਵਾ ਮੈਂ ਕਿਵੇਂ ਕਰਾਂ, ਇਹਨੂੰ ਮੈਂ ਸੰਭਾਲਾਂ ਕਿਵੇਂ, ਇਹਨੂੰ ਮੈਂ ਪ੍ਰੇਮ ਕਿੱਦਾਂ ਕਰਾਂ। ਤੂੰ ਇਸ ਚੱਕਰ ਵਿੱਚ ਹੀ ਪਿਆ ਰਹੇ ਵੀ ਕਿੱਧਰੋਂ ਆਈ ਸੀ ਵੀ ਤੇ ਕਿੱਧਰ ਨੂੰ ਜਾਏਗੀ, ਮਰਨ ਤੋਂ ਬਾਅਦ ਕੀ ਬਣੂ ਇਹਦਾ। ਐ ਨਹੀਂ, ਤੁਸੀਂ ਗੱਲ ਅੱਜ ਦੀ ਕਰੋ, ਸਾਡੇ ਸਾਹਮਣੇ ਜਿਹੜਾ ਕੁਦਰਤ ਦੇ ਰੂਪ ਵਿੱਚ ਸਾਨੂੰ ਰੱਬ ਦਿਸਦਾ, ਘਟਾਂ ਘਟਾਂ ਵਿੱਚ ਵਸਿਆ ਜਿਹੜਾ ਰੱਬ ਦਿਸਦਾ, ਬਸ ਇਹਨੂੰ ਸਮਝ ਕੇ ਜ਼ਿੰਦਗੀ ਜਿਉਣ ਦੀ ਜਿਉਣੀ ਸ਼ੁਰੂ ਕਰੀਏ। ਆਹ ਸਾਡੇ ਸਾਹਮਣੇ ਆ ਜਿਹੜਾ, ਇਹਨੂੰ ਸਾਂਭਣ ਦੀ ਕੋਸ਼ਿਸ਼ ਕਰੀਏ, ਬਸ ਇਹਦੀ ਸਾਨੂੰ ਲੋੜ ਹੈ। ਹੋਰ ਕੋਈ ਕਿਤੇ ਵੀ ਦੂਰ ਬੈਠਾ ਕਿਤੇ ਚੇਂਜ ਕਰ ਦੇਣਾ ਨਹੀਂ ਪਿਆਰਿਓ, ਪਰਮਾਤਮਾ ਦਾ ਅਸੀਂ ਸਾਰੇ ਰੂਪ ਹਾਂ ਤੇ ਇਕੱਠੇ ਹੋ ਕੇ ਆਪਣੀ ਜ਼ਿੰਮੇਵਾਰੀ ਸਮਝੀਏ, ਆਪਣੇ ਫਰਜ਼ ਪਛਾਣੀਏ। ਸਾਨੂੰ ਸਾਡੇ ਗੁਰੂ ਸਾਹਿਬ ਨੇ ਇਹੋ ਹੀ ਸਿਖਾਇਆ, ਤਾਂ ਕਰਕੇ ਅਕਲ ਲੈ ਜਹ ਮਹਾ ਭਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਕਹਿੰਦੇ ਜਿੱਥੇ ਤੈਨੂੰ ਬਹੁਤ ਤੱਤੀਆਂ ਹਵਾਵਾਂ ਲੱਗਣੀਆਂ ਉੱਥੇ ਨਾਮ ਨੇ ਛਾਂ ਕਰਨੀ ਹੈ। ਤੇ ਨਾਮ ਦਾ ਅਰਥ ਆਪਾਂ ਕੀ ਕਰਦੇ ਹੁੰਦੇ, ਇੱਧਰ ਸੁਣਿਓ ਬਈ, ਨਾਮ ਦਾ ਅਰਥ ਹੈ ਗਿਆਨ। ਤੇ ਜਿੱਥੇ ਤੇਰੀ ਜ਼ਿੰਦਗੀ ਵਿੱਚ ਤੱਤੀਆਂ ਹਵਾਵਾਂ ਆਉਣੀਆਂ ਉੱਥੇ ਬਚਾਉਣਾ ਤੈਨੂੰ ਕਿੰਨੇ ਹੈ, ਗਿਆਨ ਨੇ। ਜਿੱਥੇ ਤੈਨੂੰ ਧੁੱਪ ਲੱਗਣੀ, ਪੜ੍ਹਦੇ ਹੁੰਦੇ ਨਾ ਕਈ ਵਾਰੀ, ਜ਼ਿੰਦਗੀ ਵਿੱਚ ਜਿੱਥੇ ਵੀ ਤੈਨੂੰ ਧੁੱਪ ਲੱਗਣੀ ਹੈ ਉੱਥੇ ਛਾਂ ਕਿੰਨੇ ਕਰਨੀ ਹੈ, ਨਾਮ ਨੇ। ਤੇ ਨਾਮ ਦਾ ਅਰਥ ਕੀ ਹੈ, ਗਿਆਨ। ਤੇਰੀ ਅਕਲ ਕੰਮ ਆਊ ਵੀ ਆਹ ਜ਼ਿੰਦਗੀ ਚ ਮੁਸ਼ਕਲ ਆਈ ਹੈ ਤੇ ਹੁਣ ਇਹਨੂੰ ਇਹਦੇ ਤੋਂ ਮੈਂ ਬਚਣਾ ਕਿਵੇਂ। ਤੱਤੀਆਂ ਜਿੱਥੇ ਜਿੱਥੇ ਜ਼ਿੰਦਗੀ ਚ ਤੈਨੂੰ ਪਰੇਸ਼ਾਨੀਆਂ ਆਉਣੀਆਂ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ, ਉਹ ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਗੱਜ ਕੇ ਗੱਜ ਕੇ। ਭੈਣਾ ਬੋਲੋ, ਹਰੀ ਦੇ ਹਰੀ ਦਾ ਨਾਮ ਸਮੁੱਚਾ ਗਿਆਨ। ਹਰੀ ਕੀ ਹੈ, ਸਮੁੱਚੀ ਕੁਦਰਤ, ਉਹਦਾ ਗਿਆਨ ਤੇਰੀ ਹੈਲਪ ਕਰੂ ਜਿੱਥੇ ਵੀ ਤੈਨੂੰ ਤੈਨੂੰ ਜ਼ਿੰਦਗੀ ਚ ਤੱਤੀ ਹਵਾ। ਇਹ ਤੇ ਕਹਿੰਦੇ ਮਰਨ ਤੋਂ ਬਾਅਦ ਕਿਤੇ ਗਾਂ ਤੱਤੀਆਂ ਹਵਾਵਾਂ ਵਗਣਗੀਆਂ ਉੱਥੇ ਛਾਂ ਕਰੂ। ਜਦੋਂ ਸਰੀਰ ਹੀ ਇੱਥੇ ਰਹਿ ਗਿਆ ਫਿਰ ਛਾਂ ਦੀ ਕਿਹੜੀ ਲੋੜ ਰਹਿਣੀ, ਉੱਥੇ ਮਰ ਗਿਆ ਸਰੀਰ ਸੜ ਗਿਆ ਇੱਥੇ। ਬਸ ਉਹ ਉਹ ਜਿੱਥੇ ਜਿੱਥੇ ਵੀ ਤੈਨੂੰ ਲੋੜ ਪੈਣੀ ਹੈ ਜ਼ਿੰਦਗੀ ਵਿੱਚ, ਜਿੱਥੇ ਜਿੱਥੇ ਵੀ ਤੈਨੂੰ ਪਰੇਸ਼ਾਨੀ ਆਉਣੀ ਹੈ ਉੱਥੇ ਤੇਰੀ ਸਹਾਇਤਾ ਨਾਮ ਨੇ, ਗਿਆਨ ਨੇ। ਨਾਮ ਮਤਲਬ ਗਿਆਨ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ
ਸੰਗ ਸਹਾਈ।
ਹੁਣ ਛੜਕਦੇ ਜਾਂਦੇ ਹਾਂ ਉੱਥੇ, ਹੁਣ ਐਕਸੀਡੈਂਟ ਹੋਣ ਲੱਗਿਆ ਗਾਂਹ ਤੋਂ ਗੱਡੀ ਆਉਂਦੀ ਹੈ ਉੱਥੇ, ਹੁਣ ਬੇਬੇ ਬਾਪੂ ਜਹਿ ਮਾਤ ਪਿਤਾ ਸੁੱਤ ਕੌਣ ਹੈ ਉੱਥੇ, ਹੁਣ ਤੈਨੂੰ ਤੇਰਾ ਗਿਆਨ ਬਚਾਊ ਵੀ ਐ ਨੂੰ ਕੱਟ ਲੈ ਆਖੋ ਸਤਨਾਮ
ਸ੍ਰੀ ਵਾਹ,
ਐਂ ਹੋਊ ਹੁਣ ਉੱਥੇ ਵੀ ਐ ਨੂੰ ਕੱਟ ਲੈ ਐ ਬਚੇਗਾ ਤੂੰ, ਸੱਪ ਲੜ ਗਿਆ ਫਟਾਫਟ ਤੂੰ ਉੱਥੇ ਕਹੂੰ ਕੋਈ ਨੀ, ਨਾ ਮਾਂ ਨਾ ਪਿਓ ਨਾ ਕੁਛ, ਵੀ ਫਟਾਫਟ ਲੱਤ ਬੰਨ ਲੈ ਕੱਸ ਕੇ, ਫੋਨ ਕਰ ਲੈ ਕਿਸੇ ਨੂੰ, ਜੇ ਤੇਰਾ ਦਿਮਾਗ ਕੰਮ ਕੀਤਾ ਉਹਨੇ ਬਚਾਉਣਾ, ਗਿਆਨ ਨੇ ਬਚਾਉਣਾ ਤੈਨੂੰ ਜ਼ਿੰਦਗੀ 'ਚ, ਹਰ ਜਗ੍ਹਾ ਗਿਆਨ ਕੰਮ ਕਰੂ, ਨਾ ਜਿੱਥੇ ਮਾਂ ਹੁੰਦੀ ਹੈ ਨਾ ਪਿਓ ਹੁੰਦਾ ਨਾ ਭੈਣ ਭਰਾ ਕੋਈ ਨਹੀਂ ਹੁੰਦਾ, ਤੁਸੀਂ ਨਾਮ ਦੀ ਜਗ੍ਹਾ ਗਿਆਨ ਲਾਓ, ਸਾਰੀ ਅਸ਼ਟਪਦੀ ਨੂੰ ਵਿਚਾਰ ਕੇ ਵੇਖੋ, ਇਹ ਅਸ਼ਟਪਦੀ ਪੂਰੀ ਵਿਚਾਰਿਓ, ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨ, ਇਹ ਸਾਰੀ ਵਿਚਾਰ ਕੇ ਵੇਖਿਓ, ਪਰ ਹਰ ਜਗ੍ਹਾ ਵਰਤਿਓ ਗਿਆਨ, ਤੇ ਗਿਆਨ ਕੰਮ ਕਿੱਥੇ ਆਉਂਦਾ ਹੈ ਜ਼ਿੰਦਗੀ 'ਚ, ਅੱਜ ਸਾਡੇ ਕੰਮ ਆ ਗਏ, ਉਸ ਤੇਰੀ ਸਮਝ ਨੇ ਤੈਨੂੰ ਬਚਾਉਣਾ ਹੈ। ਹੁਣ ਛੱਤ ਡਿੱਗਣ ਲੱਗ ਜੇ ਇੱਥੇ ਕੌਣ ਹੈ, ਨਾ ਮਾਂ ਨਾ ਪਿਓ ਪਰ ਗਿਆਨ ਹੈ ਤੇਰਾ, ਤੈਨੂੰ ਕਹੋ ਵੀ ਐ ਨੂੰ ਨਿਕਲ ਜਾ, ਇੱਧਰ ਨੂੰ ਬਚਾ, ਐ ਬਚਾ, ਬੱਚਾ ਬਿਮਾਰ ਹੋ ਗਿਆ ਕਰਨਾ ਕੀ ਹੈ, ਤੇਰੀ ਸਮਝ ਨੇ ਬਚਾਉਣਾ ਹੈ, ਨਹੀਂ ਤੇ ਬਹੁਤ ਨੁਕਸਾਨ ਹੋ ਜਾਂਦਾ ਹੈ, ਤੇਰਾ ਗਿਆਨ ਬਚਾਊ। ਅੱਜ ਇੱਥੇ ਪਰਿਵਾਰ ਮੈਨੂੰ ਮਿਲਦਾ ਸੀ, ਉਹਨਾਂ ਦੇ ਨਾ ਦੋ ਬੇਟੇ ਪੇਟ ਵਿੱਚ ਹੀ ਡੈਥ ਹੋ ਗਈ, ਪਹਿਲਾਂ ਬੇਟੀ ਤੇ ਗਈ ਹੋ, ਬੇਟੀ ਠੀਕ ਹੈ, ਪਰ ਜਦੋਂ ਬੇਟਾ ਹੁੰਦਾ ਉਸ ਵੇਲੇ ਉਹ ਬੇਟਾ ਮਰ ਜਾਂਦਾ, ਚੜ੍ਹਾਈ ਕਰ ਜਾਂਦਾ, ਬੇਟੀ ਬਚ ਜਾਂਦੀ ਹੈ ਪਰ ਬੇਟਾ ਮਰ ਜਾਂਦਾ ਢਿੱਡ 'ਚ, ਤੇ ਸੱਤਵੇਂ ਕੁ ਮਹੀਨੇ 'ਚ ਜਾ ਕੇ ਪ੍ਰੋਬਲਮ ਆ ਜਾਂਦੀ। ਦੋ ਵਾਰੀ ਹੋ ਗਿਆ ਇੱਦਾਂ, ਐਤਕੀ ਉਹਨਾਂ ਨੇ ਬੱਚਾ ਜਦੋਂ ਹੋਣਾ ਸੀ ਮੈਂ ਵੀ ਉਹਨਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਤੁਸੀਂ ਚੰਗਾ ਡਾਕਟਰ ਲੱਭੋ ਵੀ ਪਤਾ ਤੇ ਲੱਗੇ ਪ੍ਰੋਬਲਮ ਕੀ ਆਉਂਦੀ ਹੈ। ਇੱਕੋ ਹੀ ਡਾਕਟਰ ਚੰਡੀਗੜ੍ਹ 'ਚ ਮਿਲਿਆ ਉਹਨਾਂ ਨੂੰ, ਤੇ ਉਹਦੇ ਕੋਲ ਜਦੋਂ ਕੇਸ ਲੈ ਕੇ ਗਏ ਤੇ ਉਹਨੇ ਦੱਸਿਆ, ਉਸ ਡਾਕਟਰ ਨੇ ਦੱਸਿਆ, ਕਹਿੰਦੇ ਪ੍ਰੋਬਲਮ ਇਹ ਆਉਂਦੀ ਹੈ ਵੀ ਮਾਂ ਦਾ ਬਲੱਡ ਗਰੁੱਪ ਹੋਰ ਹੈ ਤੇ ਇਹ ਬੱਚੇ ਦਾ ਬਲੱਡ ਗਰੁੱਪ ਆਪਣੇ ਆਪ ਹੀ ਚੇਂਜ ਹੋ ਜਾਂਦਾ ਸੱਤਵੇਂ ਮਹੀਨੇ 'ਚ ਜਾ ਕੇ। ਫਿਰ ਕਹਿੰਦੇ ਜੀ ਬਸ ਇਹ ਬੱਚੇ ਨੂੰ ਬਲੱਡ ਚੜਾਉਣਾ ਪੈਣਾ ਹੈ, ਤੇ ਉਹ ਨੈਗੇਟਿਵ ਜਿਹੜਾ ਬਲੱਡ ਗਰੁੱਪ ਹੁੰਦਾ ਇਹ ਬਹੁਤ ਘੱਟ ਹੁੰਦਾ, ਹੁੰਦਾ ਨਹੀਂ, ਬਹੁਤ ਘੱਟ ਲੋਕਾਂ ਦੇ ਹੁੰਦਾ, ਉਹ ਬੱਚੇ ਦਾ ਜਿਹੜਾ ਬਲੱਡ ਗਰੁੱਪ ਹੈ ਚੇਂਜ ਹੋ ਜਾਂਦਾ ਆਪਣੇ ਆਪ। ਤੇ ਹੁਣ ਡਾਕਟਰ ਨੇ ਸਲਾਹ ਇਹ ਦਿੱਤੀ ਹੈ ਵੀ ਮੈਂ ਇਹ ਬੱਚੇ ਦੇ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਬਲੱਡ ਚੜਾਉਂ ਬਾਹਰੋਂ, ਉਹਦੇ ਨਾਲ ਫਿਰ ਇਹਦੀ ਗਰੋਥ ਹੋਏਗੀ, ਇਸ ਵਾਰੀ ਫਿਕਰ ਨਾ ਕਰੋ, ਐਦਕੀ ਤੁਹਾਡੇ ਬੱਚੇ ਦਾ ਜਨਮ ਸਹੀ ਹੋ। ਹੁਣ ਗਿਆਨ ਕੰਮ ਆਇਆ ਕਿ ਨਹੀਂ ਆਇਆ? ਤੇ ਜਦੋਂ ਕਹਿੰਦੇ ਸੀ ਮੈਨੂੰ ਹੁਣ ਗੱਲ, ਮੈਂ ਜਦੋਂ ਇੱਧਰ ਨੂੰ ਆਇਆ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ, ਕਹਿੰਦੇ ਸਾਡੇ ਵਰਗੇ ਉੱਥੇ ਸੈਂਕੜੇ ਹੀ ਨੇ ਜਿਨ੍ਹਾਂ ਦੇ ਮੁੰਡੇ ਮਰ ਜਾਂਦੇ ਸੀ ਕੁੜੀ ਹੋ ਜਾਂਦੀ ਸੀ, ਪਰ ਹੁਣ ਪਹਿਲਾਂ ਪਤਾ ਹੀ ਨਹੀਂ ਲੱਗਿਆ ਦੋ ਚੜ੍ਹਾਈ ਕਰਕੇ, ਪਰ ਹੁਣ ਦਿਮਾਗ ਕੰਮ ਕਰ ਗਿਆ ਵੀ ਮਨਾ ਕੁਛ ਲੱਭ, ਕੋਈ ਡਾਕਟਰ ਕੋਈ ਤੇ ਹੋਊ ਦੁਨੀਆਂ 'ਚ, ਵੀ ਕਿਉਂ ਐਂ ਹੋਈ ਜਾਂਦਾ ਸਾਡੇ ਨਾਲ। ਜਦੋਂ ਉਹਨਾਂ ਨੇ ਉਹ ਗਿਆਨ ਹੈ ਜਿਹੜਾ ਅੱਜ ਉਹਨਾਂ ਦੇ ਗਿਆਨ ਨੇ ਉਹਨਾਂ ਦੇ ਬੱਚੇ ਨੂੰ ਬਚਾ ਲਿਆ, ਨਹੀਂ ਤੇ ਇੱਥੇ ਵੀ ਪ੍ਰੋਬਲਮ ਆ ਜਾਣੀ ਸੀ, ਤੇ ਫਿਰ ਬੰਦਾ ਰੋਂਦਾ ਰਹਿੰਦਾ ਹਾਏ ਰੱਬ ਦੋ ਪੁੱਤ ਲੈ ਗਿਆ। ਨਹੀਂ ਭਾਈ, ਅਗਿਆਨਤਾ ਲੈ ਗਈ ਦੋ ਪੁੱਤ, ਸਾਡੀ ਅਗਿਆਨਤਾ ਲੈ ਗਈ, ਪਤਾ ਹੀ ਨਹੀਂ ਲੱਗਦਾ, ਸਮਝ ਨਹੀਂ ਆਉਂਦੀ, ਸਾਡੀ ਮੂਰਖਤਾ ਲੈ ਜਾਂਦੀ ਹੈ ਜੀ, ਕੁਛ ਵੀ ਗਲਤੀ ਕਰ ਸਕਦੇ ਹਾਂ ਜੀ ਅਸੀਂ, ਅਸੀਂ ਰੱਬ ਨੂੰ ਕਸੂਰ ਕਿਉਂ ਦਿੰਦੇ? ਸਾਡੇ ਕੱਲ੍ਹ ਇੱਕ ਇੱਥੇ ਕੁੱਤਾ ਰੱਖਿਆ ਸੀ ਛੋਟਾ ਜਿਹਾ, ਡਾਕਟਰ ਕੋਲ ਲੈ ਗਏ, ਉਹ ਕਹਿੰਦੇ ਵੀ ਇਹ ਜ਼ਹਿਰ ਖਾ ਗਿਆ। ਮੈਂ ਕਿਹਾ ਵੀ ਇਹਨੇ ਜ਼ਹਿਰ ਕਿੱਥੋਂ ਖਾ ਲਈ, ਇਹਦੇ ਕੋਲ ਤੇ ਕੋਈ ਚੀਜ਼ ਹੀ ਨਹੀਂ ਇੱਦਾਂ ਦੀ, ਜ਼ਹਿਰ ਕਿੱਥੋਂ ਖਾ ਲਈ? ਤੇ ਉਹ ਲੈ ਕੇ ਗਏ, ਉਹਦੇ ਹੱਥਾਂ ਦੇ ਵਿੱਚ ਹੀ ਉਹ ਮਰ ਗਿਆ ਡਾਕਟਰ ਦੇ। ਜਦੋਂ ਮੋੜ ਕੇ ਲਿਆਏ ਮੈਂ ਬੜਾ ਪਰੇਸ਼ਾਨ ਹੋਇਆ ਵੀ ਯਾਰ ਇੰਨੇ ਪਿਆਰ ਨਾਲ ਪਾਲਿਆ ਮਰ ਕਿਉਂ ਗਿਆ? ਤੇ ਉਹ ਜਦੋਂ ਪਤਾ ਕੀਤਾ ਉੱਥੇ ਕੰਧ ਦੇ ਉੱਤੇ ਕੈਮੀਕਲ ਲਾ ਰਹੇ ਹੈ ਤੇ ਮਿਸਤਰੀ ਜਿਹੜੇ ਕੰਮ ਕਰਦੇ ਸਾਡੇ ਉਹ ਕੈਮੀਕਲ ਵਾਲਾ ਡੱਬਾ ਬਾਹਰ ਹੀ ਰੱਖ ਗਏ, ਆਪ ਤੇ ਉਹ ਹੱਥ ਤੇ ਚੜਾ ਕੇ ਦਸਤਾਨੇ ਲਾਉਂਦੇ ਆ, ਉਹ ਕੈਮੀਕਲ ਵਾਲਾ ਡੱਬਾ ਐਂ ਪਿਆ, ਉਹ ਫਿਰਦੇ ਫਿਰਦੇ ਨੇ ਕਿਤੇ ਖਾਲੀ ਡੱਬੇ ਦੇ ਜੀਭ ਲਾ ਲਈ, ਉਹਦੇ ਨਾਲ ਹੀ ਜ਼ਹਿਰ ਚੜਿਆ। ਪਰ ਹੁਣ ਇਹ ਅਗਿਆਨਤਾ ਕਿਹਦੀ ਹੈ? ਇਹ ਸਾਡੀ ਪ੍ਰਬੰਧਕਾਂ ਦੀ, ਤੇ ਜੇ ਨਾ ਉਹ ਹੋ ਸਕਦਾ ਬਚਦਾ, ਬਚਿਆ ਹੀ ਹੋਣਾ ਸੀ, ਨਹੀਂ ਸੀ ਮਰਨਾ ਉਹਨੇ, ਸਾਡੀ ਅਗਿਆਨਤਾ, ਸਾਡਾ ਦਿਮਾਗ ਕਾਮਨ ਸੈਂਸ ਸਾਡੀ ਜਿਹੜੀ ਹੈ, ਉਹਨੇ ਕਹਿਣਾ ਸੀ ਵੀ ਜਿਹੜੀ ਚੀਜ਼ ਜਿਹੜਾ ਡੱਬਾ ਕੰਮ ਕਰਨ ਵਾਲੇ ਬੰਦੇ ਦਸਤਾਨੇ ਚਾੜ ਕੇ ਲਾਉਂਦੇ ਐ, ਇਹ ਡੱਬਾ ਇੱਥੇ ਪਿਆ ਹੈ, ਇੰਨਾ ਸ਼ੁਕਰ ਹੈ ਦੂਜੇ ਦੋ ਤਿੰਨ ਕੁੱਤੇ ਉਹ ਨਹੀਂ ਮਰੇ, ਉਹ ਵੀ ਜਾ ਸਕਦੇ ਸੀ ਨੇੜੇ, ਉਹ ਬਚ ਕੇ ਚੱਕ ਲਿਆ, ਅੱਜ ਚੱਕ ਲਿਆ ਜੇ ਦਿਮਾਗ ਚ ਲਾਉਂਦਾ ਰਾਤ 12-1 ਵਜੇ, ਉਹ ਬੰਦਾ ਸੋਚੀ ਗਿਆ ਵੀ ਯਾਰ ਪ੍ਰੋਬਲਮ ਕਿੱਥੇ ਪਈ, ਕਿਵੇਂ ਮਰਿਆ ਕਿਵੇਂ ਮਰਿਆ, ਫਿਰ ਜਦੋਂ ਨਿਗਾਹ ਮਾਰੀ ਕਹਿੰਦੇ ਆ ਡੱਬਾ ਹੈ ਇਹਦੇ ਨਾਲ ਮਰਿਆ, ਤੇ ਜੇ ਕਿਤੇ ਡੱਬਾ ਨਾ ਚੱਕਦੇ ਅੱਜ ਨੂੰ ਦੂਜੇ ਵੀ ਮਰ ਜਾਂਦੇ। ਅਗਿਆਨਤਾ ਇੱਕ ਨੂੰ ਮਾਰ ਗਈ ਬਾਕੀਆਂ ਨੂੰ ਮਾਰ ਜਾਂਦੇ, ਪਰ ਜੇ ਦਿਮਾਗ ਕੰਮ ਨਾ ਕਰਦਾ ਬਾਕੂ ਡੱਬਾ ਚੱਕ ਲਿਆ ਬਚ ਗਿਆ। ਏਦਾਂ ਹੀ ਆ ਐਕਸੀਡੈਂਟਾਂ ਚ ਕਿੰਨੇ ਲੋਕ ਮਰ ਗਏ, ਜਿੱਦੇ ਸੜਕਾਂ ਦਾ ਸਿਸਟਮ ਸਹੀ ਕਰਤਾ ਉਹਦੇ ਬਚ ਜਾਣਗੇ, ਗਿਆਨ ਕੰਮ ਕਰਦੂ ਉਹਦੇ। ਸਾਡੇ ਜਿਹਦਾ ਪੁੱਤ ਮਰ ਜਾਂਦਾ ਹਾਏ ਰੱਬ ਲੈ ਗਿਆ, ਰੱਬ ਨਹੀਂ ਲੈ ਗਿਆ, ਗੰਦਾ ਸਿਸਟਮ ਲੈ ਗਿਆ ਪੁੱਤ, ਅਗਿਆਨਤਾ ਲੈ ਗਈ ਤੇਰਾ ਪੁੱਤ, ਅਗਿਆਨਤਾ ਮਾਰ ਗਈ ਸਾਨੂੰ। ਸਾਨੂੰ ਭਾਰਤੀਆਂ ਨੂੰ ਕੌਣ ਮਾਰ ਗਿਆ? ਅਗਿਆਨਤਾ। ਸਾਨੂੰ ਕੌਣ ਬਚਾਊ? ਤੇ ਗੁਰੂ ਸਾਡਾ ਕੀ ਹੈ? ਤੇ ਗੁਰੂ ਦੀ ਲੋੜ ਹੈ ਕਿ ਨਹੀਂ ਹੈ? ਗਿਆਨ ਦੀ ਬਹੁਤ ਲੋੜ ਹੈ, ਗਿਆਨ ਬਿਨਾ ਕੱਖ ਨਹੀਂ। ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ,
ਡੁੱਬਾ ਸੰਸਾਰ,
ਸੰਸਾਰ ਹੀ ਡੁੱਬਿਆ ਪਿਆ ਅਕਲ ਬਿਨਾ, ਅਕਲਾਂ ਬਿਨਾ ਡੁੱਬੇ ਪਏ। ਹੁਣ ਕਈ ਬੰਦਿਆਂ ਨੇ ਰਿਸ਼ਤੇ ਕਰਾ ਲਏ, ਅੱਜ ਚੀਕਾਂ ਮਾਰਦੇ ਹਾਏ ਘਰ ਵਾਲੀ ਲੜਦੀ, ਘਰ ਵਾਲੀ ਕਹਿੰਦੀ ਘਰ ਵਾਲਾ ਲੜਦਾ, ਤੇ ਉਹਦੇ ਜਦੋਂ ਕਿਹਾ ਸੀ ਵੀ ਬਹਿ ਕੇ ਗੱਲ ਕਰ ਲਓ 10 ਮਿੰਟ, ਸੋਚ ਲਾਇਆ ਜੇ, ਹਜੇ ਹੋਰ ਦਿਮਾਗ ਵੇਖ ਲੈ ਤੂੰ, ਮੁੜ ਕੇ ਨਾ ਲਾਂਬਾ ਦੇ ਦੀ ਕਿਤੇ, ਸੋਚ ਲੈ। ਪਰ ਨਹੀਂ ਦਿਮਾਗ ਕੰਮ ਕਰਦਾ, ਮੁੜ ਕੇ ਬਸ ਫਿਰ ਬਸ ਸਮਝ ਹੈ ਨਾ ਜਿਹੜੀ ਤੁਹਾਡੀ। ਇੱਕ ਮਾਂ ਪਿਓ ਇਹ ਬੱਚੇ ਕਈ ਵਾਰੀ ਇਹ ਕਹਿ ਦਿੰਦੇ ਆ ਅਸੀਂ ਤੇ 5 ਵਾਰੀ ਬਹਿ ਕੇ ਗੱਲ ਕਰਾਂਗੇ ਫਿਰ ਹਾਂ ਕਰਾਂਗੇ, ਕੋਈ ਪ੍ਰੋਬਲਮ ਨਹੀਂ, 5 ਵਾਰੀ ਬਹਿ ਕੇ ਗੱਲ ਕਰੋ, ਹੋਰ ਲੈ ਲਓ 2 ਮਹੀਨੇ 4 ਮਹੀਨੇ ਠਹਿਰ ਕੇ ਰਿਸ਼ਤੇ ਹੋ ਜਾਣ, ਪਰ ਤੁਹਾਡੀ ਸਮਝ ਕੰਮ ਕਰਨੀ ਚਾਹੀਦੀ ਹੈ। ਪਰ ਉਸ ਵੇਲੇ ਤੇ ਐਂ ਪੜਦਾ ਪਿਆ ਹੁੰਦਾ ਜਦੋਂ ਆ ਜਿਹੜੇ ਹੁਣ ਬੱਚੇ ਕਈ ਗੱਲਾਂ ਕਰਦੇ ਆ, ਬੈਟਰੀ ਮੁੱਕਣੀ ਨਹੀਂ ਜਾਣ ਤੇਰੀ, ਇਹੀ ਹਾਲ ਹੈ ਜਿਉਂ ਲੱਗਦੇ ਹੋਰ ਫਿਰ ਉਹ ਗਾਂ ਹੋਰ ਕਰਦੇ ਆ, ਬੈਟਰੀ ਜਿੰਨਾ ਚਿਰ ਮੁੱਕਦੀ ਨਹੀਂ ਉਹਨਾਂ ਚਿਰ ਇਹ ਨਹੀਂ ਮੁੱਕਦੇ, ਮੁੜ ਕੇ ਫਿਰ ਮੁੜ ਕੇ ਬਾਅਦ ਕੀ ਕਹਿਣਗੇ ਇਹ ਗੱਲਾਂ ਨਹੀਂ ਕਰਦਾ, ਤੇ ਗੱਲਾਂ ਤੇ ਪਹਿਲਾਂ ਹੀ ਮੁੱਕ ਗਈਆਂ, ਗੱਲਾਂ ਕੀ ਕਰਨੇ ਹੁਣ, ਇੰਨੀਆਂ ਗੱਲਾਂ ਕਰ ਲੈਂਦੇ ਨੇ ਮੁੜ ਕੇ ਗੱਲਾਂ ਹੀ ਮੁੱਕ ਜਾਂਦੀਆਂ, ਮੁੜ ਕੇ ਬਸ ਫਿਰ ਉਹ ਜਿਹੜੇ ਜੁਲਫਾਂ ਦਿਸਦੀਆਂ ਫਿਰ ਉਹ ਝਾਟਾ ਦਿਸਣ ਲੱਗ ਜਾਂਦਾ, ਹਾਏ ਮੈਨੂੰ ਝਾਟਾ ਕਹਿੰਦਾ ਹੁਣ ਜੁਲਫਾਂ ਕਿੱਥੇ ਕਵੇ ਨਾ। ਚਲੋ ਵੇਖੋ ਪਿਆਰਿਓ ਆਪਾਂ ਇਹਨੂੰ ਹਾਸੇ ਚ ਲੈ ਜਾਓ, ਮੇਰੀਆਂ ਗੱਲਾਂ ਨੂੰ ਕਰਦੇ ਤੇ ਮੁੜ ਕੇ ਕਹਿਣਗੇ ਵੇਖੋ ਜੀ ਇਹ ਗੱਲਾਂ ਦੀਵਾਨ ਚ ਸੁਣਾਉਣ ਵਾਲੀਆਂ, ਪਰ ਸੁਣਾਉਣ ਵਾਲੀਆਂ ਸਾਡੇ ਆ ਤੁਹਾਡੇ 25-30-50 ਤੇ ਬੈਠੇ ਹੋਣਗੇ ਹੈਲੋ ਹੈਲੋ ਵਾਲੇ, ਮੈਨੂੰ ਪਤਾ ਹੈ। ਹੋਰ ਫਿਰ ਐਂ ਬਸ ਕੋਈ ਕੋਠੇ ਤੇ ਚੜਿਆ ਹੁੰਦਾ ਪਤਾ ਲੱਗ ਜਾਂਦਾ ਵੀ ਜਿਹੜਾ ਬਾਹਰ ਗਲੀ ਚ ਫਿਰਦਾ ਨਾ 11 ਵਜੇ ਇਹ ਸੁੱਖ ਦੀ ਸੁਨੇਹਾ ਨਹੀਂ ਦੇ ਰਿਹਾ, ਇਹ ਨਹੀਂ ਐਂ ਹੈ, ਪਤਾ ਹੀ ਯਾਰ ਇੱਥੇ ਹੀ ਰਹਿੰਦੇ ਹਾਂ ਦੁਨੀਆਂ ਚ ਤੇ ਦੁਨੀਆਂ ਦੀਆਂ ਗੱਲਾਂ ਕਰੀਏ, ਇੱਥੇ ਦੀ ਗੱਲ ਕਰਨੀ ਪੈਣੀ ਹੈ। ਤੇ ਤੁਹਾਡੇ ਪਾਏ ਤੁਹਾਡਾ ਮਾਰਿਆ ਗਾਫਲ, ਮੁੜ ਕੇ ਨਾ ਕਿਸੇ ਨੂੰ ਕਹੀ, ਮੁੜ ਕੇ ਨਾ ਕਹੀ ਵੀ ਮੇਰੇ ਨਾਲ ਇੱਦਾਂ ਕਿਉਂ ਬਣੀ, ਉਹ ਤੂੰ ਖੁਦ ਬਣਾਈ ਹੈ, ਤੇਰੀ ਅਗਿਆਨਤਾ ਤੇਰਾ ਬੇੜਾ ਡੋਬ ਗਈ, ਤੇਰੀ ਸਮਝ ਹੁੰਦੀ ਦਿਮਾਗ ਕੰਮ ਕਰਦਾ ਤੂੰ ਹਰੇਕ ਚੀਜ਼ ਨੂੰ ਵਿਚਾਰ ਲੈਂਦਾ ਵੀ ਨਹੀਂ ਲਿਮਿਟ ਵਿੱਚ ਹਰ ਚੀਜ਼ ਠੀਕ ਹੁੰਦੀ ਹੈ, ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ, ਇੱਕ ਦਾਇਰਾ ਹੁੰਦਾ ਹੈ, ਇੱਕ ਮਰਿਆਦਾ ਹੁੰਦੀ ਹੈ। ਮੈਂ 10 ਮਿੰਟ ਗੱਲ ਕਰ ਲਈ ਠੀਕ, ਮੈਂ ਹਫ਼ਤੇ 'ਚ 10 ਮਿੰਟ ਗੱਲ ਕਰਦਾ, ਮੇਰਾ ਰਿਸ਼ਤਾ ਹੋਇਆ ਮੈਂ ਮੰਗਿਆ ਹੋਇਆ, ਮੈਂ 10 ਮਿੰਟ ਬੇਬੇ ਨੂੰ ਫੋਨ ਲਾਉਂਦਾ ਬੇਬੇ ਮੇਰੀ ਆਪਣੀ ਗੱਲ ਕਰਾ ਦੇ 10 ਮਿੰਟ, ਗੱਲ ਕਰ ਲੈ ਮਾੜਾ ਨਹੀਂ ਕੁਛ, ਪਰ ਜਦੋਂ ਤੁਸੀਂ ਕਮਲ ਚੜ੍ਹ ਜੂ ਤੁਹਾਡੇ ਤੇ ਬੌਲੇ ਹੋ ਜਾਣਗੇ, ਜਜ਼ਬਾਤ ਹਾਵੀ ਹੋ ਜਾਣਗੇ, ਬਸ ਫਿਰ ਮੁੜ ਕੇ ਤੇ ਫਿਰ ਸਵਾਲ ਉੱਠਣੇ ਹੀ ਨੇ ਵੀ ਹੁਣ ਕਿਉਂ ਨਹੀਂ ਤੇਰੇ ਚੋਂ ਗੱਲ ਰਹੀ, ਗੱਲਾਂ ਕਿੱਥੋਂ ਰਹਿਣ, ਗੱਲਾਂ ਕਿਹੜਾ ਕਰੇ, ਜਦੋਂ ਮਿਲ ਜਾਣਾ ਹੈ 10 ਦਿਨਾਂ ਬਾਅਦ ਫਿਰ ਉਹੀ ਕਾਟੋ ਕਲੇਸ਼ ਪੈ ਜਾਣਾ, ਉਦੋਂ ਤੇ ਫਿਰ ਐਂ ਗੱਲਾਂ ਉਦੋਂ ਤੇ ਐਂ ਕਰਦਾ ਗੱਲਾਂ ਵੀ ਹੁਣ ਤੂੰ ਕੰਮ ਤੇ ਜਾਇਆ ਕਰੀ, ਮੈਂ ਆਉਂਦਿਆਂ ਨੂੰ ਰੋਟੀ ਬਣਾ ਕੇ ਰੱਖਿਆ ਕਰੂੰ, ਬਸ ਫਿਰ ਚਾਹ ਇਕੱਠੇ ਪੀ ਲਿਆ ਕਰਾਂਗੇ, ਫਿਰ ਆਪਾਂ ਤੁਰ ਕੇ ਜ਼ਰੂਰ ਆਇਆ ਕਰਾਂਗੇ, ਘੰਟਾ ਸੈਰ ਕਰਕੇ ਆਇਆ ਕਰਾਂਗੇ, ਐਂ ਗੱਲਾਂ ਕਰਦੇ ਨੇ, ਪਰ ਐਂ ਸੋਚਦੇ ਨਹੀਂ ਵੀ ਸੱਸ ਵੀ ਹੋਣੀ ਉੱਥੇ, ਐਂ ਤੈਨੂੰ ਕਿਹੜਾ ਜਾਣ ਦੇ ਦੂ ਉੱਥੇ, ਚੰਗਾ ਚੰਗਾ ਸੋਚਿਆ ਹੁੰਦਾ ਮਾੜਾ ਤੇ ਸੋਚਿਆ ਹੀ ਨਹੀਂ ਹੁੰਦਾ। ਤਾਂ ਕਰਕੇ ਪਿਆਰਿਓ ਥੋੜ੍ਹਾ ਜਿਹਾ ਦਿਮਾਗ ਨੂੰ ਵਰਤਣਾ ਸ਼ੁਰੂ ਕਰੀਏ, ਅਕਲ ਵਾਲੇ ਬਣੀਏ, ਸਮਝ ਵਾਲੇ ਬਣੀਏ, ਸਾਡੀ ਅਗਿਆਨਤਾ ਸਾਡਾ ਬੇੜਾ ਡੋਬਦੀ ਹੈ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਇਹ ਚੇਤਾ ਰੱਖਿਓ, ਕਿਸੇ ਨੂੰ ਦੋਸ਼ ਨਾ ਦਿਓ, ਸਾਡੀ ਅਗਿਆਨਤਾ ਅਗਿਆਨਤਾ ਦਾ ਫਲ ਹੈ। ਗਿਆਨ ਬਿਨਾਂ ਲੋਕ ਡੁੱਬਦੇ ਜਾ ਰਹੇ ਆ। ਜਿਨ੍ਹਾਂ ਨੂੰ ਸਮਝ ਆ ਗਈ, ਜਿਨ੍ਹਾਂ ਨੂੰ ਅਕਲ ਆ ਗਈ, ਉਹ ਬਚੇ ਹੈ। ਸਮਝ ਲਓ, ਅਕਲ ਲਓ, ਤੁਹਾਨੂੰ ਕਰਨਾ ਪੈਣਾ ਹੈ। ਜ਼ਿੰਦਗੀ ਦੇ ਹਰ ਪੱਖ ਦੀ ਨੌਲੇਜ ਹੋਣੀ ਬੜੀ ਲਾਜ਼ਮੀ ਹੈ। ਸੋ ਇਸ ਕਰਕੇ ਪਤਾ ਹੀ ਨਹੀਂ ਲੱਗਦਾ, ਘੰਟੇ ਤੋਂ ਉੱਪਰ ਹੋ ਗਿਆ ਸਮਾਂ। ਹੁਣ ਆਪਾਂ ਆਨੰਦ ਸਾਹਿਬ ਬੋਲਦੇ ਹਾਂ, ਫਿਰ ਅਰਦਾਸ ਚ ਜੁੜਦੇ ਹਾਂ, ਹੁਕਮਨਾਮੇ ਸੁਣਦੇ ਹਾਂ, ਗੁਰੂ ਸਾਹਿਬ ਦੇ ਮੁੱਖ ਵਾਕ ਸੁਣ ਕੇ ਫਿਰ ਪ੍ਰਸ਼ਾਦਾ ਛਕ ਲਿਓ ਲੰਗਰ ਚ ਬੈਠ ਕੇ। ਜੇ ਕੋਈ ਦੀਵਾਨਾਂ ਵਾਲੇ ਆਏ ਹੋਣ ਵੀਰ, ਦੀਵਾਨ ਲੈਣ ਕਈ ਆਉਂਦੇ ਆ, ਉਹ ਤੇ ਪਰਲੇ ਪਾਸੇ ਬੈਠ ਜਾ ਕਰੋ, ਕਿਉਂਕਿ ਉਹਨਾਂ ਨੇ ਛੇਤੀ ਛੇਤੀ ਚਲੋ ਗੱਲਬਾਤ ਕਰਨੀ ਹੁੰਦੀ, ਪੰਜ ਸੱਤ ਦਸ ਦਸ ਮਿੰਟ। ਬਾਕੀ ਜਿਹੜੇ ਹਨ ਉਹ ਵੈਸੇ ਤੇ ਆਪਣਾ, ਮੈਂ ਤੁਹਾਨੂੰ ਹਰ ਵਾਰੀ ਕਹਿੰਦਾ ਐਤਵਾਰ ਵੀ, ਸਾਡਾ ਆਹ ਮਿਲਣਾ ਹੀ ਅਸਲ ਮਿਲਣਾ ਹੈ। ਇੱਕ ਮੈਨੂੰ ਕਹਿੰਦਾ ਜੀ ਤੁਹਾਨੂੰ ਕਈ 100 ਰੁਪਈਆ ਫੜਾਉਂਦੇ ਆ, ਕੋਈ 10 ਰੁਪਈਏ ਫੜਾ ਦਿੰਦਾ। ਮੈਂ ਕਿਹਾ ਮੈਨੂੰ ਇਹਨਾਂ ਨੂੰ ਭਰੋਸਾ ਵੱਜਦਾ ਵੀ ਸਹੀ ਥਾਂ ਤੇ ਪਹੁੰਚ ਜੂ। ਜਦੋਂ ਮੈਨੂੰ ਫੜਾ ਦਿੰਦੇ ਵੀ ਆਹ ਅਸੀਂ ਪਹੁੰਚਾਤੇ, ਸਾਡਾ ਦਸਵੰਧ ਹੈ, ਤੇ ਮੈਨੂੰ ਕਹਿੰਦੇ ਵੀ ਇਹ ਜੇ ਬੰਦ ਹੋ ਜੇ। ਮੈਂ ਕਿਹਾ ਜੇ ਲੰਗਰ ਬੰਦ ਹੋ ਜੇ ਫਿਰ? ਕਹਿੰਦਾ ਜੀ ਗੱਲਾਂ ਬਹੁਤ ਕਰਦੇ ਆ ਲੋਕ। ਮੈਂ ਕਿਹਾ ਫਿਰ ਜੇ ਗੇਟ ਅੱਗੇ ਐਂ ਕਹਿ ਤਾਂ ਵੀ ਲੰਗਰ ਚੱਲਦਾ ਨਹੀਂ, ਲੰਗਰ ਮਸਤਾਨਾ ਹੈ, ਫਿਰ ਕਿਵੇਂ ਜੇ ਲੱਗੂ? ਫਿਰ ਗੱਲਾਂ ਨਹੀਂ ਕਰਨਗੇ? ਕਹਿਣਗੇ ਫਿਰ ਤੇ ਬਾਹਲੀਆਂ ਗੱਲਾਂ ਕਰਨਗੇ। ਬਸ ਫਿਰ ਮੈਂ ਕਿਹਾ ਇਹੀ ਹੋਊ, ਹੁਣ ਇੱਕ ਪਾਸੇ ਤੇ ਕਰਨਾ ਹੀ ਪਊ। ਏਦਾਂ ਹੀ ਹੈ ਨਾ ਵੀ ਪਿਆਰਿਓ, ਹੁਣ ਜਿਹੜਾ ਤੁਸੀਂ, ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਬੰਦਾ 25 ਬੰਦਿਆਂ ਨੂੰ ਛੱਡ ਕੇ ਅਗਲਾ ਕਹਿੰਦਾ ਖਾਇਓ ਪ੍ਰਸ਼ਾਦਾ, ਅਸੀਂ ਬਾਹਰੇ ਖੜੇ। ਸਾਰਾ ਦਿਨ ਜੀਰੀ ਲਵਾ ਕੇ ਜਾਣ ਲੱਗਿਆ, ਫਿਰ ਛੱਡ ਗਿਆ। ਰੋਟੀ ਰਾਤ ਨੂੰ ਫਿਰ ਖਵਾ ਕੇ ਲੈ ਵੀ ਤੁਹਾਨੂੰ ਟਿਕਾਣੇ ਤੇ ਮੋਟਰ ਤੇ ਪਹੁੰਚਾਤਾ, ਇੱਥੇ ਬਹਿ ਜਾਓ, ਸਵੇਰੇ ਫਿਰ ਲੈ ਆਊ। ਟਰੈਕਟਰ ਤੇ ਭਾ ਕੇ ਸਾਰੇ ਲੱਦ ਲਏ, ਛੱਕ ਲਓ, ਰੋਟੀ ਖਾਇਓ। ਹੁਣ ਜੇ ਤੁਸੀਂ ਇਸ ਗੱਲ ਨੂੰ ਸੋਚਦੇ ਹੋ ਵੀ ਅਗਲਾ ਗੱਲਾਂ ਕਰੂ ਵੀ ਇਹਨਾਂ ਨੂੰ ਅਗਲਾ 100 ਰੁਪਈਆ ਦਿੰਦਾ, ਲਓ ਜੀ ਲੰਗਰ ਚ ਹਿੱਸਾ ਪਾ ਦਿਓ, ਸਾਡਾ 500 ਰੁਪਈਆ ਦਿੰਦਾ ਲੰਗਰ ਚ ਸਾਡਾ ਹਿੱਸਾ ਪਾ ਦਿਓ, ਮੈਂਟੇਨੈਂਸ ਹੁੰਦਾ ਹੈ, ਸਾਰਾ ਕੁਝ ਸੋਹਣਾ ਲੱਗਦਾ ਹੈ, ਹਰ ਚੀਜ਼ ਦਾ ਖਰਚਾ ਹੈ, ਬੰਦੇ ਰੱਖੇ ਹੈ, ਹਰ ਤਰ੍ਹਾਂ ਦਾ ਸਿਸਟਮ ਹੈ। ਹੁਣ ਚੱਲਣਾ ਤੇ ਏਦਾਂ ਹੀ ਹੈ। ਹੁਣ ਇੰਨੀ ਮੈਂ ਕੋਈ ਇਹ ਤਾਂ ਹੈ ਨਹੀਂ ਵੀ 500 ਕਿੱਲੇ ਦੀ ਜ਼ਮੀਨ ਦਾ ਮਾਲਕ ਹਾਂ ਵੀ ਮੈਂ ਆਪੇ ਚਲਾ ਲੂੰ, ਇਹ ਨਹੀਂ ਹੋਣਾ। ਲੰਗਰ ਤੇ ਹੀ ਚੱਲ ਜਾਏ, ਜਾਂ ਫਿਰ ਜੇ ਮੈਨੂੰ ਕਹਿੰਦਾ ਜੀ ਇਹ ਬੰਦ ਹੋ ਜਾਏ ਨਾ ਫਿਰ ਗੱਲ, ਲੋਕ ਗੱਲਾਂ ਕਰਦੇ ਆ। ਮੈਂ ਕਿਹਾ ਜੇ ਲੰਗਰ ਬੰਦ ਹੋ ਜਾਏ ਫਿਰ ਇਹ ਤਾਂ ਬੰਦ ਕਰਨਾ ਪਊ, ਫਿਰ ਉਦੂ ਗੱਲਾਂ ਕਰਨਗੇ ਵੀ ਅਸੀਂ ਉੱਥੇ ਗਏ ਸਾਨੂੰ ਰੋਟੀ ਨਹੀਂ ਮਿਲੀ, ਸਾਨੂੰ ਉੱਥੇ ਪ੍ਰਸ਼ਾਦਾ ਨਹੀਂ ਮਿਲਦਾ, ਕਿਸੇ ਪਾਸੇ ਤੇ ਰਾਜੀ ਹੋ ਜਾਈਏ। ਕਹਿੰਦੇ ਝੱਟ ਕਿੱਥੇ ਗੁਜ਼ਾਰਾ ਸਾਈਆਂ ਦੁਨੀਆ, ਕਿਸੇ ਗੱਲੋਂ ਨਾ ਰਾਜੀ, ਕਿਸੇ ਪਾਸੇ ਰਾਜੀ ਨਹੀਂ ਅਸੀਂ ਹੋ ਸਕਦੇ। ਏਦਾਂ ਹੀ ਹੈ ਨਾ, ਏਦਾਂ ਹੀ ਹਰ ਬੰਦਾ ਜਿਹੜਾ ਆ ਉਹ ਆਪਣੇ ਤਰੀਕੇ ਨਾਲ ਸੋਚਦਾ, ਪਰ ਆਓ ਆਪਾਂ ਕੋਸ਼ਿਸ਼ ਕਰੀਏ ਵੀ ਥੋੜ੍ਹਾ ਥੋੜ੍ਹਾ ਜਿੰਨੀ ਕੁ ਸਾਡੇ ਸਮਝ ਵਿੱਚ ਪੈਂਦੀ ਹੈ ਗੱਲ ਨੂੰ ਸਮਝੀਏ, ਆਪਣੇ ਫਰਜ਼ ਪਛਾਣੀਏ ਭਾਈ, ਲੁੱਟ ਘਸੁੱਟ ਨਾ ਕਰਵਾਈਏ, ਆਪਣੀ ਸੋਹਣਾ ਜੀਵਨ ਬਣਾਈਏ। ਬਾਕੀ ਸਾਡੀ ਆਹ ਸਭ ਤੋਂ ਜਿਹੜੀ ਸਾਡੇ ਵਿਚਾਰ ਇੱਕ ਦੂਜੇ ਨਾਲ ਮਿਲਣੇ ਚਾਹੀਦੇ ਹੈ, ਅਸਲ ਮਿਲਾਪ ਇਹੋ ਹੀ ਹੁੰਦਾ ਹੈ। ਸਮਝ ਜਿਹੜੀ ਹੈ ਨਾ, ਸਾਡਾ ਦਿਮਾਗ ਸੁਰਤ ਜਿਹੜੀ ਹੈ ਸਾਡੀ ਡਿਵੈਲਪ ਹੋਵੇ। ਸਾਰੀਆਂ ਸੰਗਤਾਂ ਦਾ ਧੰਨਵਾਦ ਸਭ ਨੂੰ, ਜੀ ਆਇਆਂ ਨੂੰ। ਕਈ ਕੱਲ੍ਹ ਦੇ ਆਏ ਹੋਣਗੇ ਸ਼ਨੀਵਾਰ ਦੇ ਦੀਵਾਨ ਕਰਕੇ, ਕੂਲਰ ਪੱਖੇ ਲਾਈ ਦੇ ਤੇ ਬਥੇਰੇ ਆ, ਜਿੱਦਾਂ ਗਰਮੀ ਜ਼ਿਆਦਾ ਹੁੰਦੀ ਹੈ ਥੋੜ੍ਹੀ ਬਹੁਤ ਦਿੱਕਤ ਤੇ ਸਭ ਨੂੰ ਸਾਹਮਣਾ ਕਰਨਾ ਪੈਂਦਾ, ਪਰ ਚਲੋ ਕੋਈ ਨਹੀਂ, ਸਾਰੇ ਐਡਜਸਟ ਕਰੋ, ਸਾਰੇ ਪਿਆਰ ਵਾਲੇ ਹੋ। ਸੋ ਸਾਰੀ ਸੰਗਤ ਦਾ, ਸਾਰੇ ਵੀਰਾਂ ਦਾ ਧੰਨਵਾਦ। ਤੇ ਗੱਜ ਕੇ ਹੁਣ ਆਪਾਂ ਪੜੋ ਆਨੰਦ ਸਾਹਿਬ, ਫਿਰ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਲੰਗਰ ਚ ਬੈਠ ਕੇ ਛਕ ਲੈਣਾ, ਤੇ ਫਿਰ ਆਪਾਂ ਚਾਲਾ ਘਰੋ ਕਰੀ ਪਾਉਣਾ। ਤੇ ਬਾਕੀ ਅਗਲੇ ਐਤਵਾਰ ਦਾ ਦੀਵਾਨ ਫਿਰ ਸ਼ਾਇਦ ਨਹੀਂ ਹੋਏਗਾ, ਕਿਉਂਕਿ ਉੱਥੇ ਬਾਹਰ ਥੋੜੇ ਦਿਨ ਪ੍ਰੋਗਰਾਮ ਕਰਨਾ ਹੈ ਆਪਣਾ ਸਿਡਨੀ ਦੇ ਵਿੱਚ। ਸੋ ਅਜੇ ਪ੍ਰੋਗਰਾਮ ਫਿਕਸ ਤੇ ਇਹ ਹੋ ਤੇ ਗਿਆ ਵੀ ਦੀਵਾਨ ਤੇ ਪੱਕੇ ਹੈ, ਪਰ ਅੰਬੈਸੀ ਵਾਲਿਆਂ ਨੇ ਅਜੇ ਟਾਈਮ ਲਾਤਾ, ਸ਼ਾਇਦ 2-3 ਦਿਨਾਂ ਤੱਕ ਜੇ ਵੀਜ਼ਾ ਸਹੀ ਟਾਈਮ ਦੇ ਉੱਤੇ ਮਿਲ ਗਿਆ ਫਿਰ ਤੇ ਐਤਵਾਰ ਤੋਂ ਸ਼ਨੀਵਾਰ ਤੋਂ ਦੀਵਾਨ ਸਟਾਰਟ ਹੋ ਜਾਣਗੇ। ਬਾਕੀ ਇੰਟਰਨੈਟ ਤੇ ਤੁਹਾਨੂੰ ਸਾਰਾ ਜਿਹੜਾ ਪਤਾ ਲੱਗਦਾ ਰਹੇਗਾ, ਜਿੱਥੇ ਵੀ ਕਿਤੇ ਪਤਾ ਲੱਗੇ ਤੇ ਪਹੁੰਚ ਕੇ ਆਪਾਂ ਸਾਰੇ ਲਾਹਾ ਲਈਏ। ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਜ਼ਿੰਮੇਵਾਰੀਆਂ ਵਾਲੀ ਗੱਲ ਨਾ ਭੁੱਲਿਓ, ਗਿਆਨ ਲੈਣਾ ਹੈ ਤੇ ਜ਼ਿੰਮੇਵਾਰ ਬਣਨਾ ਹੈ। ਜਿਹੜੇ ਜਿਹੜੇ ਫਰਜ਼ ਨੇ ਉਹ ਆਪਣੇ ਫਰਜ਼ ਪਛਾਣੀਏ, ਹਰ ਵੇਲੇ ਸੁਚੇਤ ਰਹੀਏ, ਪਰ ਆਪਣੇ ਫਰਜ਼ਾਂ ਪ੍ਰਤੀ ਹਰ ਵੇਲੇ ਸੁਚੇਤ ਰਹੀਏ, ਆਪਣੇ ਫਰਜ਼ਾਂ ਪ੍ਰਤੀ ਵੀ ਮੇਰਾ ਫਰਜ਼ ਆਹ ਸੀ। ਇੱਕ ਬੰਦਾ ਸੁਚੇਤ ਕਿਵੇਂ ਹੈ, ਉਹ ਹੱਕਾਂ ਪ੍ਰਤੀ ਵੀ ਮੈਂ ਲੰਗਰ ਚ ਬਹਿ ਗਿਆ, ਦਾਲ ਪਹੁੰਚੀ ਕਿਉਂ ਨਹੀਂ ਮੈਨੂੰ, 5 ਮਿੰਟ ਬੈਠੇ ਨੂੰ ਹੋ ਗਏ, ਇਹ ਹੱਕ ਹੈ। ਮੈਂ ਇੱਥੇ 5 ਮਿੰਟ ਦਾ ਬੈਠਾ, ਮੈਨੂੰ ਰੋਟੀ ਕਿਉਂ ਨਹੀਂ ਅਜੇ ਤੱਕ ਆਈ, ਇਹ ਕੀ ਹੈ? ਹੱਕ। ਇੱਕ ਬੰਦਾ ਬੈਠਾ ਬੈਠਾ ਕਹਿੰਦਾ ਯਾਰ ਫਰਜ਼ ਵੀ ਤੇ ਮੇਰੀ ਕੋਈ ਚੀਜ਼ ਸੀ ਵੀ ਮੈਂ ਕਿਉਂ ਨਾ ਬਾਲਟੀ ਚੱਕ ਲਈ, ਮੈਂ ਕਿਉਂ ਨਹੀਂ ਵਰਤਾਇਆ, ਫਿਰ ਜੇ ਲੰਗਰੀ ਘੱਟ ਸੀ ਸੇਵਾਦਾਰ ਘੱਟ ਸੀ ਤੇ ਮੈਂ ਕਿਉਂ ਨਹੀਂ ਕੀਤਾ? ਇਹਨੂੰ ਕਹਿੰਦੇ ਨੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ। ਇੱਕ ਬੰਦਾ ਬੈਠਾ ਵੇਟ ਕਰੀ ਜਾਂਦਾ ਰੋਟੀ ਨਹੀਂ ਆਈ, ਉਹ ਹੱਕਾਂ ਪ੍ਰਤੀ ਸੁਚੇਤ ਹੈ। ਅਸੀਂ ਹੱਕਾਂ ਪ੍ਰਤੀ ਨਹੀਂ ਫਰਜ਼ਾਂ ਪ੍ਰਤੀ ਸੁਚੇਤ ਹੋਈਏ, ਫਰਜ਼ਾਂ ਪ੍ਰਤੀ। ਆਪੋ ਆਪਣੇ ਫਰਜ਼ ਜਿੱਦਣ ਸਮਝਾਂਗੇ, ਇੱਕ ਪਰਿਵਾਰ ਦੇ ਵਿੱਚ ਫਰਜ਼ਾਂ ਪ੍ਰਤੀ ਜਿੱਦੇ ਪਰਿਵਾਰ ਸੁਚੇਤ ਹੁੰਦਾ ਨਾ, ਘਰ ਦੇ ਸੱਤ ਜੀ ਹੈ, ਸੱਤੇ ਦੇ ਸੱਤੇ ਆਪਣੇ ਫਰਜ਼ਾਂ ਪ੍ਰਤੀ ਜਿੱਦੇ ਸੁਚੇਤ ਹੋ ਗਏ, ਉਹ ਘਰ ਸਵਰਗ ਹੈ। ਤੇ ਜਿਹੜੇ ਘਰ ਦੇ ਵਿੱਚ ਹੱਕਾਂ ਪ੍ਰਤੀ ਸੁਚੇਤ ਹੈ ਫਰਜ਼ਾਂ ਪ੍ਰਤੀ ਸੁਚੇਤ ਨਹੀਂ, ਉਹ ਘਰ ਨਰਕ ਬਣ ਜਾਂਦਾ ਜੀ। ਘਰ ਵਾਲੀ ਆਪਣੇ ਉਲਾਂਭੇ ਦਿੰਦੀ ਹੈ, ਤੂੰ ਮੇਰੀ ਕਦਰ ਨਹੀਂ ਕਰਦਾ, ਤੂੰ ਨਹੀਂ ਡੱਕਾ ਤੋੜਦਾ, ਉਹ ਕਹਿੰਦਾ ਤੂੰ ਨਹੀਂ ਕੰਮ ਕਰਦੀ। ਉਹ ਬੰਦੇ ਹੱਕਾਂ ਪ੍ਰਤੀ ਸੁਚੇਤ ਨੇ, ਫਰਜ਼ਾਂ ਪ੍ਰਤੀ ਸੁਚੇਤ ਨੇ। ਪਰ ਸੱਤ ਜੀ ਹੈ ਘਰ ਦੇ, ਇੱਕ ਕਹਿੰਦਾ ਮੈਂ ਰੋਟੀ ਬਣਾ ਲੂੰ, ਦੂਜਾ ਕਹਿੰਦਾ ਮੈਂ ਭਾਂਡੇ ਮਾਂਜ ਦੂੰ, ਤੀਜਾ ਕਹਿੰਦਾ ਝਾੜੂ ਮੈਂ ਲਾ ਦੂੰ, ਚੌਥਾ ਕਹਿੰਦਾ ਡੰਗਰਾਂ ਦਾ ਮੈਂ ਕਰ ਦੂੰ। ਏਦਾਂ ਹੱਕ ਜਦੋਂ ਬੰਦਾ ਫਰਜ਼ ਆਪਣੇ ਪਛਾਣਦਾ, ਉਹ ਘਰ ਵਰਗਾ ਸਵਰਗ ਕੋਈ ਨਹੀਂ। ਸੱਤ ਜੀ ਹੈ ਘਰ ਦੇ, ਵੰਡ ਕੇ ਕੰਮ ਕਰਦੇ, ਇੱਕ ਕਮਾ ਕੇ ਲਿਆਉਂਦਾ, ਦੂਜਾ ਆਉਂਦਿਆਂ ਨੂੰ ਚਾਹ ਬਣਾ ਕੇ ਰੱਖਦਾ, ਤੀਜਾ ਕਹਿੰਦਾ ਡੰਗਰਾਂ ਵਾਲਾ ਮੈਂ ਕਰ ਲੂੰ। ਐਂ ਜਿਹੜਾ ਬੰਦਾ ਫਰਜ਼ਾਂ ਪ੍ਰਤੀ ਫੈਮਿਲੀ ਸੁਚੇਤ ਹੈ, ਉਹ ਫੈਮਿਲੀ ਦਾ ਤੇ ਸਵਾਦ ਹੀ ਵੱਖਰਾ। ਤੇ ਜਿਹੜੇ ਹੱਕਾਂ ਪ੍ਰਤੀ ਸੁਚੇਤ ਹੁੰਦੇ ਆ, ਅਵੇਅਰ ਹੁੰਦੇ ਆ ਵੀ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਉਹ ਬੰਦੇ ਬਸ ਫਿਰ ਉਲਾਂਭੇ ਦੇਣ ਜੋਗੇ ਰਹਿ ਜਾਂਦੇ ਆ। ਗਿਲੇ ਸ਼ਿਕਵੇ ਕਰਦੇ ਆ ਸਾਰੀ ਜ਼ਿੰਦਗੀ, ਮੈਨੂੰ ਰੋਟੀ ਨਹੀਂ ਪੁੱਛੀ, ਮੈਨੂੰ ਚਾਹ ਨਹੀਂ ਪੁੱਛੀ, ਮੇਰੇ ਨਾਲ ਐਂ ਨਹੀਂ ਕੀਤਾ, ਮੇਰੇ ਨਾਲ ਧੱਕਾ ਹੋਇਆ, ਉਹ ਸਾਰੀ ਜ਼ਿੰਦਗੀ ਉਲਾਂਭੇ ਦਿੰਦੇ ਆ। ਪਰ ਫਰਜ਼ ਨਿਭਾਉਣ ਵਾਲੇ ਬੰਦੇ ਹਮੇਸ਼ਾ ਸ਼ਾਂਤ ਤੇ ਚੜ੍ਹਦੀ ਕਲਾ 'ਚ ਰਹਿੰਦੇ ਆ। ਆਓ ਗੱਜ ਕੇ ਇਹਨਾਂ ਸਿਰ 'ਚ ਬੋਲੋ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਪਾਇਆ ਸਹਿਜ ਸੇਤੀ ਮਨ ਵਨੀਆਂ ਬਨਾਇਆ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸਭ ਰੂਪਾਂ ਗਾਹੋ ਹਰੀ ਕੇਰਾ ਮਨ ਜਿਨੀ ਵਸਾਇਆ,
ਇਹ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਸਦਾ ਰਹੋ ਹਰ ਨਾਮੇ, ਮਨ ਮੇਰੇ ਦੁੱਖ
ਸਭ ਵਿਸਾਰਣਾ,
ਅੰਗੀ ਵਾਰ ਕਰੇ ਤੇਰਾ ਅੱਜ ਸਭ ਸਵਾਰਣਾ,
ਸਭਨਾ ਗੱਲਾਂ ਸਮਰੱਥ ਸੁਆਮੀ ਤੋ ਕਿਉ ਮਨ ਹੋ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ,
ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ,
ਤੇਰੇ ਸਭ ਕੁਛ ਹੈ ਜਿਸੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜ ਸ਼ਬਦ ਰਹੇ,
ਹੈ ਨਾਮ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸੱਚਾ, ਪੜੋ ਪੜੋ ਪੜੋ
ਮੇਰਾ ਜਿਨ
ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ,
ਗੁਰਬਾਣੀ ਗੁਰੂ ਆਏ ਵਡਿਆ,
ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸੱਚਾ,
ਮੇਰਾ ਆਧਾਰੋ ਵਾਜੇ ਪੰਚਮ ਤਿਤ ਕਰ ਸੁਭਾਗੈ,
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
ਤੂੰ ਤੁਧ ਵਸ ਕੀਤੇ ਆਦਿ ਕੰਠ ਕੁਮਾਰਿਆ,
ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ,
ਓ ਕਹਿ ਨਾਨਕ ਕੈ ਸੁਖ ਹੋਆ ਕਿੰਕਰ ਅਨੰਦ ਵਾਰੇ,
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ,
ਆਗਮ ਤਨ ਪਾਇਆ ਤੇ ਸਗਲ ਵਿਸੂਰੇ,
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸਾਜਨ ਕਹੇ ਸਰਸੇ ਪੂਰੇ ਗੁਰ ਤੇਜਾ,
ਸੁਣਤੇ ਪੁਨੀ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ,
ਬੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਹਰ ਸੁਰ,
ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ,
ਹੋਏ
ਤਾਈ ਦਾਇਆ
ਖੇਲੇ ਸਗ ਜਗ,
ਜਗੇ ਆਈਆਂ ਪੁਰਾਈਆਂ ਬਚੈ ਧਰਮ ਹਦੂਰ,
ਧਰਮੀ ਆਪੋ ਆਪਣੀ ਹਾਂਜੀ
ਜਿਨੀ ਨਾਮ ਪੁਰਾਇਆ, ਇੱਕ ਸਕਰਦਾ
ਸਾਤੇ ਮੁਖੇ ਉਜਲੇ ਖੇਤੀ ਛੁੱਟੀ ਨਾਲ
ਜਮੀਨ ਆਇਆ ਗਏ ਸਕਰਦਾ
ਸਾਤੇ ਮੁਖੇ ਉਜਲੇ ਖੇਤੀ ਛੁੱਟੀ ਨਾਲ
ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਠਾਕੁਰ ਤੋਂ ਵਾਹਿਗੁਰੂ ਜੀ।